770 Albion Road یا 9909 Markham Road. مزید تفصیلات کے لیے کال کریں 9054551666. ٹیلی ٹائم الیکٹرانکس.
سَتْ نام سری واہگرو,
سَتْ نام سری واہگرو,
سَتْ نام سری واہگرو,
سَتْ نام سری
واہگرو, سَتْ نام سری واہگرو صاحب جیو, ٹوڈی محلہ پنجواں, ਨਿੰਦਕ ਗੁਰ ਕਿਰਪਾ ਤੇ ਹਟਿਓ, ਪਾ ਬ੍ਰਹਮ ਪ੍ਰਪੇ ਦਿਆਲਾ, ਸ਼ਿਵ ਕੈ ਬਾਣ ਸਿਰ ਕਾਟਿਓ, ਨਿੰਦਕ ਗੁਰ ਕਿਰਪਾ ਤੇ ਹਟਿਓ, ਪਾ ਬ੍ਰਹਮ ਪ੍ਰਪੇ ਦਿਆਲਾ, ਸ਼ਿਵ ਕੈ ਬਾਣ ਸਿਰ ਕਾਟਿਓ, ਰਾਉ ਕਾਲ ਜਮ ਜੋ ਨਸਾ ਸੱਚ ਕਾ ਪੰਥਾ ਥਾਟਿਓ, ਖਾਤ ਖਰਚਤ ਕਿਛ ਨਿਖਟਤ ਨਾਹੀ, ਰਾਮ ਰਤਨ ਧਨ ਖਾਟਿਓ, ਭਸਮਾ ਭੂਤ ਹੋਆ ਖਿਨ ਪੀਤਰ, ਆਪਣਾ ਕੀਆ ਪਰਾਇਆ, ਆਗਮ ਨਿਗਮ ਕਹੇ ਜਨ ਨਾਨਕ, ਸਭ ਦੇਖੈ ਲੋਕ ਸਵਾਇਆ, ਪਸਮਾ ਪੂਤੋ ਆਖਿਨ ਪੀਤਰ, ਆਪਣਾ ਕੀਆ ਪਾਇਆ, ਆਗਮ ਨਿਗਮ ਕਹੇ ਜਨ ਨਾਨਕ, ਸਭ ਦੇਖੈ ਲੋਕ ਸਮਾਇਆ.
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਜੁਗੋ ਜੁਗ ਅਟਲ ਚਵਰ ਛਤਰ ਤਖ਼ ਦੇ ਮਾਲਕ, ਗਿਆਨ ਦੇ ਸਾਗਰ, ਲਾਸਾਨੀ ਕਿਰਪਾ ਪੂਰਨ ਸਤਿਗੁਰੂ, ਪਰਮ ਸਨਮਾਨ ਯੋਗ ਸਤਿਕਾਰ ਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੱਜ ਦੇ ਅੰਮ੍ਰਿਤ ਵੇਲੇ ਦੇ ਟੋਡੀ ਰਾਗ ਦੇ ਅੰਦਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਮੁਖਾਰ ਦਿਨ ਤੋਂ ਉਚਾਰਨ ਕੀਤੀ ਇਲਾਹੀ ਬਾਣੀ ਦੇ ਫਰਮਾਨ. ਮੇਰੇ ਸਾਹਿਬ ਸਤਿਗੁਰ ਸੱਚੇ ਪਾਤਸ਼ਾਹ ਜੀ ਫਰਮਾਨਣ ਕੇ ਪਿਆਰਿਓ, ਜਦੋਂ ਗੁਰੂ ਕਿਰਪਾ ਕਰਦਾ ਹੈ ਤਾਂ ਨਿੰਦਾ ਦੇ ਸੁਭਾਵ ਵਾਲਾ ਮਨੁੱਖ ਨਿੰਦਾ ਕਰਨ ਤੋਂ ਹਟ ਜਾਂਦਾ ਹੈ. ਜਿਸ ਨਿੰਦਕ ਉੱਤੇ ਪ੍ਰਭੂ ਪਰਮਾਤਮਾ ਜੀ ਦਿਆਵਾਨ ਹੋ ਜਾਂਦੇ ਹਨ, ਕਲਿਆਣ ਸਰੂਪ ਹਰੀ ਨਾਮ ਦੇ ਤੀਰ ਨਾਲ ਗੁਰੂ ਉਸਦਾ ਸਿਰ ਕੱਟ ਦਿੰਦਾ ਹੈ, ਉਹਦੀ ਹੋਮੇ ਨਾਸ਼ ਕਰ ਦਿੰਦਾ ਹੈ. ਸਤਿਗੁਰੂ ਜੀ ਫਰਮਾਉਂਦੇ ਹਨ, ਜਿਸ ਮਨੁੱਖ ਉੱਤੇ ਗੁਰੂ ਪ੍ਰਭੂ ਦਿਆਵਾਨ ਹੁੰਦੇ ਹਨ, ਉਸ ਮਨੁੱਖ ਨੂੰ ਆਤਮਕ ਮੌਤ, ਮਾਇਆ ਦਾ ਜਾਲ, ਮੌਤ ਦਾ ਡਰ ਕੋਈ ਵੀ ਤੱਕ ਵੀ ਨਹੀਂ ਸਕਦਾ, ਪੋਹ ਨਹੀਂ ਸਕਦਾ. ਕਿਉਂ? ਕਿਉਂਕਿ ਗੁਰੂ ਦੀ ਕਿਰਪਾ ਨਾਲ ਉਹ ਮਨੁੱਖ ਸਦਾ ਸਿਰ ਹਰੀ ਨਾਮ ਸਿਮਰਨ ਵਾਲਾ ਰਸਤਾ ਮੰਨ ਲੈਂਦਾ ਹੈ. ਉਹ ਮਨੁੱਖ ਪਰਮਾਤਮਾ ਦਾ ਰਤਨ ਵਰਗਾ ਕੀਮਤੀ ਨਾਮ ਧਨ ਖੱਟ ਲੈਂਦਾ ਹੈ. ਆਪ ਵਰਤਿਆਂ ਹੋਰਨਾਂ ਨੂੰ ਵੰਡਦਿਆਂ ਇਹ ਤਾਂ ਰਤਾ ਵੀ ਮੁੱਕਦਾ ਨਹੀਂ ਪਿਆਰਿਓ. ਜਿਸ ਨਿੰਦਾ ਸੁਭਾਵ ਕਰਕੇ, ਜਿਸ ਆਪਾ ਭਾਵ ਕਰਕੇ ਨਿੰਦਕ ਸਦਾ ਦੁਖੀ ਹੁੰਦਾ ਰਹਿੰਦਾ, ਪ੍ਰਭੂ ਦੇ ਦਿਆਲ ਹੋਇਆ ਗੁਰੂ ਦੀ ਕਿਰਪਾ ਨਾਲ ਇੱਕ ਛਿਨ ਵਿੱਚ ਉਹਦਾ ਸੁਭਾਵ ਦਾ ਨਾਮ ਨਿਸ਼ਾਨ ਹੀ ਮਿਟ ਜਾਂਦਾ ਹੈ. ਇਸ ਅਚਰਤ ਤਬੀਲੀ ਨੂੰ ਸਾਰਾ ਜਗਤ ਦੇਖ ਕੇ ਹੈਰਾਨ ਹੋ ਕੇ ਵੇਖਦਾ ਹੈ. ਸਤਿਗੁਰੂ ਜੀ ਫਰਮਾਉਂਦੇ ਹਨ, ਇਹ ਅਗੰਮੀ ਰੱਬੀ ਖੇਡ ਬਿਆਨ ਕਰਦਾ ਹੈ. ਇਸ ਲਈ ਪਿਆਰਿਓ, ਉਹ ਅਕਾਲ ਪੁਰਖ ਵਾਹਿਗੁਰੂ ਬੜਾ ਹੀ ਬੇਅੰਤ ਹੈ. ਅਸੀਂ ਉਸ ਪਰਮ ਪਿਤਾ ਪ੍ਰਭੂ ਪਰਮੇਸ਼ਰ ਦਾ ਸਿਮਰਨ ਕਰੀਏ, ਨਾਮ ਜਪੀਏ, ਤਾਂ ਕਿ ਜਿਸ ਜਲ ਨੇ ਕਾਰਨ ਤੂੰ ਜਗਿਆ ਏ, ਸੋ ਅੰਮ੍ਰਿਤ ਗੁਰ ਪਾਹੀ ਜੀਓ, ਜਿਹੜੇ ਕਰਨ ਕਮਾਉਣ ਪਰਮੇਸ਼ਰ ਨੇ ਸਾਨੂੰ ਸੰਸਾਰ ਤੇ ਭੇਜਿਆ, ਉਹ ਅਸੀਂ ਕਰਨ ਕਮਾ ਕੇ ਉਸ ਪਰਮ ਪਿਤਾ ਪ੍ਰਭੂ ਪਰਮੇਸ਼ਰ ਦੀ ਦਰਗਾਹ ਪ੍ਰਵਾਨ ਹੋਈਏ, ਤਾਂ ਕਿ ਸਾਡੇ ਲੋਕ ਸੁਖੀ ਪਲੋਕ ਸੇਲੇ ਹੋਣ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ.
ਸਤਨਾਮ ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ.
Western Construction Design and Build, Terrain Approved, Custom Homes, Town Homes, Multi-Tenant Buildings, Plazas, Medical Building Projects. Jameen Tuhadi Kam Asada, Apne Man Pasande Kar Banwao. From Architecture to City Approval, Foundation Degree to Complete Structure, Superior Quality Work, Western Construction, 905-461-5115, 905-461-5115, PrestonConstruction.ca. Check our previous projects.
ਯਾਰ ਮੈਨੂੰ ਵੀ ਆਪਣੇ ਵਰਗੀ ਚੰਗੀ ਜਿਹੀ ਜੌਬ ਤੇ ਲਵਾ ਦੇ
ਤਾਂ ਫਿਰ ਤੂੰ ਹੁਣੇ ਸਟੈਫਿੰਗ ਗਰੁੱਪ ਆਫ ਕੰਪਨੀਆਂ ਨੂੰ ਕਾਲ ਕਮਾ ਦੇ
ਜੇਕਰ ਤੁਹਾਨੂੰ ਵੀ ਹੈ ਡ੍ਰੀਮ ਜੌਬ ਦੀ ਪਾਲ ਤੇ ਉਹ ਵੀ ਵਧੀਆ ਪੈਕੇਜ ਨਾਲ ਤਾਂ ਅੱਜ ਹੀ ਸੰਪਰਕ ਕਰੋ ਸਟੈਫਿੰਗ ਗਰੁੱਪ ਆਫ ਕੰਪਨੀਆਂ ਨਾਲ ਕਾਲ ਕਰੋ 844-7462
ਸਟੈਫਿੰਗ ਗਰੁੱਪ ਆਫ ਕੰਪਨੀਆਂ ਇੱਕ ਯੂਨੀਕ ਇੰਪਲੋਇਮੈਂਟ ਏਜੰਸੀ ਹੈ ਜੋ ਤੁਹਾਨੂੰ ਤੁਹਾਡੀਆਂ ਲੋੜਾਂ ਅਨੁਸਾਰ ਇੰਪਲੋਇਰ ਲੱਭ ਕੇ ਦਿੰਦੇ ਨੇ
ਇਹ ਨਹੀਂ ਨਹੀਂ ਇਹ ਕੰਪਨੀਆਂ ਲਈ ਵੀ ਯੋਗ ਤੇ ਬੈਸਟ ਇੰਪਲੋਈ ਪ੍ਰੋਵਾਈਡ ਕਰਦੇ ਨੇ
ਅੱਜ ਹੀ ਸੰਪਰਕ ਕਰੋ
ਸਟੈਫਿੰਗ ਗਰੁੱਪ ਆਫ ਕੰਪਨੀਆਂ ਨਾਲ
ਯੂਨਿਟ 133-2980 ਡਿਊ ਰੋਡ
ਟ੍ਰਿਪਲ ਏ ਲੈਂਡਸਕੇਪਿੰਗ ਹੁਣ ਸਮਰ ਆ ਗਈਆਂ ਹਨ ਆਪਣੇ ਘਰ ਦੇ ਫਰੰਟ ਨੂੰ ਨਵਾਂ ਘਾਹ ਲਗਵਾ ਕੇ ਘਰ ਦੀ ਸੁੰਦਰਤਾ ਨੂੰ ਹੋਰ ਵਧਾਓ ਇੱਕ ਹੀ ਨਾਮ ਯਾਦ ਰੱਖੋ ਟ੍ਰਿਪਲ ਏ ਲੈਂਡਸਕੇਪਿੰਗ ਇਹ ਜੜੀ ਬੂਟੀਆਂ ਤੋਂ ਛੁਟਕਾਰਾ ਪਾਉਣ ਵਿੱਚ ਵੀ ਮਦਦ ਕਰਦੇ ਹਨ ਅੱਜ ਹੀ ਇਹਨਾਂ ਨੂੰ ਕਾਲ ਕਰੋ ਅਤੇ ਪੁਰਾਣਾ ਖਰਾਬ ਹੋਇਆ ਘਾਹ ਹਟਾ ਕੇ ਨਵਾਂ ਘਾਹ ਲਗਵਾਓ 100% ਗ੍ਰੀਨ ਗ੍ਰਾਸ ਇਹ ਟਾਪ ਸਾਈਲ ਰਾਹੀਂ ਏਰੀਏ ਨੂੰ ਗ੍ਰੇਟ ਅਤੇ ਲੈਵਲ ਵੀ ਕਰਦੇ ਹਨ ਬੈਸਟ ਕੁਆਲਿਟੀ ਫਾਰ ਦਾ ਲੋਇਸਟ ਪ੍ਰਾਈਸ ਅੱਜ ਹੀ ਕਾਲ ਕਰੋ 647-84-1213 6478-41213 Triple A Landscaping
ਪੈਂਡੈਮਿਕ ਦੌਰਾਨ ਸਰਕਾਰ ਵੱਲੋਂ ਕੈਨੇਡੀਅਨ ਐਮਰਜੈਂਸੀ ਬਿਜ਼ਨਸ ਅਕਾਊਂਟ ਲਈ ਦਿੱਤੀ ਜਾ ਰਹੀ ਵਿੱਤੀ ਮਦਦ ਵਾਸਤੇ ਕੀ ਤੁਹਾਡੀ ਐਪਲੀਕੇਸ਼ਨ ਰਿਜੈਕਟ ਹੋ ਚੁੱਕੀ ਹੈ
ਜਾਂ ਤੁਹਾਡੇ ਪਾਸ 2019-20 ਦੀ ਰਜਿਸਟਰਡ ਕੰਪਨੀ ਹੈ ਅਤੇ ਤੁਸੀਂ ਸੀਬਾ ਅਪਲਾਈ ਨਹੀਂ ਕੀਤਾ ਗਰੰਟੀਡ ਰਿਜ਼ਲਟ ਵਾਸਤੇ ਅੱਜ ਹੀ ਸੰਪਰਕ ਕਰੋ ਕੈਪੀਟਲ ਅਸਿਸਟੈਂਟ ਡਾਇਰੈਕਟ ਤੋਂ ਅਰਜੁਨ ਜੀ ਨੂੰ
4372742-0324-2103
ਇਹਨਾਂ ਦੀ ਐਕਸਪਰਟ ਟੀਮ ਹਰ ਗ੍ਰਾਂਟ ਤੇ ਸਬਸਿਡੀ ਦਿਵਾਉਣ ਚ ਤੁਹਾਡੀ ਮਦਦ ਕਰਨਗੇ
ਫੀਸ ਅਪਰੂਵ ਹੋਣ ਤੋਂ ਬਾਅਦ
ਤੁਸੀਂ ਤਾਂ ਉੱਥੇ ਜਾ ਕੇ ਮੇਰਾ ਚੇਤਾ ਹੀ ਭੁਲਾ ਲਿਆ
ਸੋਹਣਿਓ ਮੈਂ ਤੇ ਆਉਂਦੇ ਹੀ ਦੋਵੇਂ ਕੇਸ ਹੈਂਡ ਓਵਰ ਕਰ ਦਿੱਤੇ ਸੀ ਮੈਕਰੋ ਗਲੋਬਲ ਵਾਲੇ ਸੀਮਾ ਬਿਆਨਾ ਹੋਰਾਂ ਨੂੰ
ਅੱਛਾ ਤੁਹਾਡਾ ਮਤਲਬ ਮੈਂ ਤੇ ਵਿੱਕੀ ਦੋਵੇਂ ਦਿਓਰ ਪਰ ਜਾਈ ਇਕੱਠੇ ਆਵਾਂਗੇ ਤੁਹਾਡੇ ਕੋਲ
ਬਿਲਕੁਲ ਸੀਮਾ ਬਿਆਨਾ ਕਹਿ ਰਹੀ ਸੀ ਕਿ ਤੇਰਾ ਸਪਾਊਸ ਵੀਜ਼ਾ 3 to 6 months ਦੇ ਅੰਦਰ ਅੰਦਰ ਆ ਜਾਏਗਾ ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਐਉਂ ਲੱਗਿਆ ਸਮਝ
ਜੀ ਮੈਕਰੋ ਗਲੋਬਲ ਦੇ ਸੀਮਾ ਬਿਆਨਾ ਫੈਮਿਲੀ ਸਪਾਊਸ ਸਟੂਡੈਂਟ ਵਿਜ਼ਿਟਰ ਜਾਂ ਸਕਿੱਲਡ ਵੀਜ਼ਾ ਕੈਟੇਗਰੀ ਚਾਹੇ ਕੋਈ ਵੀ ਹੋਵੇ ਸਭ ਲਈ ਇੱਕੋ ਨਾਮ ਸੀਮਾ ਬਿਆਨਾ
ਕਾਲ 905-452-0000
Brampton Truck Repair and Tire Center ਲੈ ਕੇ ਆਏ ਹਨ ਸਪੈਸ਼ਲ ਆਫਰ
ਕਿਸੇ ਵੀ ਤਰ੍ਹਾਂ ਦੀ ਟਰੱਕ ਰਿਪੇਅਰ ਟਰੱਕ ਟਾਇਰ ਆਇਲ ਚੇਂਜ ਬ੍ਰੇਕ ਐਡਜਸਟਮੈਂਟ ਅਤੇ ਏਸੀ ਦਾ ਕੋਈ ਵੀ ਕੰਮ ਕਰਾਉਣਾ ਹੋਵੇ
ਤੇ ਨਾਲ ਹੀ ਨਾਲ ਜੇ ਕਿਸੇ ਨੂੰ ਬੌਬਟੇਲ ਪਾਰਕਿੰਗ ਦੀ ਲੋੜ ਹੈ ਤਾਂ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਇਹਨਾਂ ਕੋਲ ਥਾਂ ਰੈਂਟ ਵਾਸਤੇ ਮੌਜੂਦ ਹੈ
ਸਵੇਰ ਦੇ 7 to 10 ਤੱਕ ਕੰਮ ਕਰਦੇ ਹਨ
ਜੇ ਤੁਸੀਂ ਟਰੱਕ ਰਿਪੇਅਰ ਦਾ ਖਰਚਾ ਇੱਕ ਵਾਰੀ ਪੇ ਨਹੀਂ ਕਰ ਸਕਦੇ ਤਾਂ ਇਹ ਤੁਹਾਡੀ ਪੇਮੈਂਟ ਸਮਾਲ ਇੰਸਟਾਲਮੈਂਟ ਵਿੱਚ ਵੀ ਐਕਸੈਪਟ ਕਰਦੇ ਹਨ
ਸਟੀਲ ਅਤੇ ਐਡਵਾਂਸ ਦੇ ਨੇੜੇ ਹਨ ਅੱਜ ਹੀ ਪਹੁੰਚੋ 3 ਐਲਫਰਟ ਕਿਊਨ ਬੁਲੇਵਾਰਡ ਯੂਨਿਟ 1
ਜਾਂ ਫਿਰ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ 905-790-1221
WTOR 770 ਤੋਂ ਪ੍ਰੋਗਰਾਮ ਖਬਰਸਾ ਨਾਲ ਜੁੜ ਚੁੱਕੇ ਸਾਰੇ ਹੀ ਸੋਤਿਆਂ ਦਾ ਇਸ ਪ੍ਰੋਗਰਾਮ ਦੇ ਵਿੱਚ ਨਿੱਕਾ ਨਿੱਕਾ ਸਵਾਗਤ ਮੈਂ ਜਗਦੀਸ਼ ਸਿੰਘ ਗਰੇਵਾਲ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਅੱਜ ਜੁਲਾਈ ਮਹੀਨੇ ਦੀ ਪਹਿਲੀ ਤਰੀਕ ਹੈ ਕੈਨੇਡਾ ਡੇ ਹੈ ਸੋ ਤੁਹਾਨੂੰ ਸਭ ਨੂੰ ਹੈਪੀ ਕੈਨੇਡਾ ਡੇ ਦਿਨ ਅੱਜ ਵੀਰਵਾਰ ਹੈ ਸਮਾਂ ਇਸ ਸਮੇਂ 8:08 ਦਾ ਹੋਇਆ 8 ਤੋਂ ਲੈ ਕੇ 10 ਤੱਕ ਸਾਡਾ ਤੁਹਾਡਾ ਸਾਥ ਰਹਿੰਦਾ ਹੈ 770 AM ਦੇ ਉੱਤੇ ਔਰ ਪ੍ਰੋਗਰਾਮ ਦੀ ਸ਼ੁਰੂਆਤ ਅਸੀਂ ਗੁਰਦੁਆਰਾ ਸਿੱਖ ਹੈਰੀਟੇਜ ਸੈਂਟਰ ਮਾਫ਼ ਕਰਨਾ ਗੁਰਦੁਆਰਾ ਸਿੱਖ ਹੈਰੀਟੇਜ ਸੈਂਟਰ ਤੋਂ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਪਾਸੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਅੱਜ ਦੇ ਮੁੱਖ ਵਾਕ ਅਤੇ ਉਸਦੇ ਭਾਵ ਅਰਥ ਸਰਵਣ ਕਰਕੇ ਕਰਦੇ ਹਾਂ ਭਾਈ ਸਾਹਿਬ ਅੱਜ ਕੱਲ੍ਹ ਹੁਕਮਨਾਮਾ ਘਰ ਤੋਂ ਹੀ ਪੇਸ਼ ਕਰਦੇ ਨੇ ਔਰ ਉਹਨਾਂ ਨੇ ਆਪਣੇ ਘਰ ਵਿੱਚ ਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਥਾਨ ਹੈ ਜਿਹੜਾ ਉਹ ਬਣਾਇਆ ਹੋਇਆ ਸੋ ਇਸ ਲਈ ਉਹ ਆਪਣੇ ਘਰ ਤੋਂ ਹੀ ਅੱਜ ਕੱਲ ਇਹ ਹੁਕਮਨਾਮਾ ਪੇਸ਼ ਕਰਦੇ ਨੇ ਪ੍ਰੋਗਰਾਮ ਖਬਰਸਾਰ ਸੁਬਹਾ 8 ਤੋਂ ਲੈ ਕੇ 10 ਤੱਕ ਸੋ ਅੱਜ ਕੈਨੇਡਾ ਡੇ ਦੇ ਉੱਤੇ ਬਹੁਤ ਸਾਰੇ ਸਾਡੇ ਸਰੋਤੇ ਨੇ ਛੁੱਟੀ ਮੰਨ ਰਹੇ ਹੋਣਗੇ ਅਤੇ ਬਹੁਤ ਸਾਰੇ ਮੇਰੇ ਵਾਂਗੂ ਕੰਮਾਂ ਕਾਰਾਂ ਦੇ ਉੱਤੇ ਵੀ ਲੱਗੇ ਹੋਣਗੇ ਅੱਜ ਗ੍ਰੇਟਰ ਟੋਰਾਂਟੋ ਏਰੀਆ ਦਾ ਤਾਪਮਾਨ ਇਸ ਸਮੇਂ 19 ਡਿਗਰੀ ਸੈਲਸੀਅਸ ਹੈ, ਅੱਗੇ ਚੱਲ ਕੇ 23-24 ਡਿਗਰੀ ਸੈਲਸੀਅਸ ਹੋ ਜਾਵੇਗਾ। ਸ਼ਾਮ ਨੂੰ ਕੁਝ ਬਾਰਿਸ਼ ਦੀ ਸੰਭਾਵਨਾ ਹੈ ਅਤੇ ਨਾਲ ਦੀ ਨਾਲ ਕੱਲ ਨੂੰ ਵੀ ਬਾਰਿਸ਼ ਹੈ ਉਸ ਦੀ ਸੰਭਾਵਨਾ ਦੱਸੀ ਜਾ ਰਹੀ ਹੈ। 5:41 ਦੇ ਉੱਤੇ ਸੂਰਜ ਚੜਿਆ ਤੇ 9:04 ਤੇ ਛਿਪੇਗਾ। ਹਵਾ ਕੋਈ 11 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਵਗ ਰਹੀ ਹੈ ਤੇ ਜਿਹਦੇ ਕਰਕੇ ਤਾਪਮਾਨ ਇਸ ਸਮੇਂ 19 ਡਿਗਰੀ ਸੈਲਸੀਅਸ ਹੀ ਮਹਿਸੂਸ ਹੋ ਰਿਹਾ। ਆਉਣ ਵਾਲਾ ਹਫ਼ਤਾ 30 ਡਿਗਰੀ ਸੈਲਸੀਅਸ ਦੇ ਕਰੀਬ ਤਾਪਮਾਨ ਚੱਲਦਾ ਰਹੇਗਾ। 24-25 ਡਿਗਰੀ ਸੈਲਸੀਅਸ ਤੋਂ ਲੈ ਕੇ ਰਾਤ ਨੂੰ ਤਾਪਮਾਨ ਹੈ 16-17 ਡਿਗਰੀ ਸੈਲਸੀਅਸ ਤੇ ਰਹੇਗਾ। ਪਵਨ ਖੋਰ ਸਾਹਿਬ ਦੇ ਵਿੱਚ ਸਾਡਾ ਅਗਲਾ ਸੈਗਮੈਂਟ ਹੁੰਦਾ ਹੈ ਹੋਮ ਲਾਈਫ ਯੂਨੀਵਰਸਿਟੀ ਵੱਲੋਂ ਗੁੱਡ ਮਾਰਨਿੰਗ ਦਾ ਮੈਸੇਜ ਜੋ ਭੇਜਦੇ ਨੇ ਉਹ ਤੁਹਾਡੇ ਨਾਲ ਅਸੀਂ ਸਾਂਝਾ ਕਰਦੇ ਹਾਂ। ਸਾਡੇ ਇਸ ਪ੍ਰੋਗਰਾਮ ਦੇ ਪ੍ਰਾਊਡ ਸਪਾਂਸਰ ਨੇ ਹੋਮ ਲਾਈਫ ਯੂਨੀਵਰਸਿਟੀ ਤੋਂ ਕੱਚਾ ਬ੍ਰਦਰਸ 905-913-8500 ਹੋਮ ਲਾਈਫ ਯੂਨੀਵਰਸਿਟੀ ਦਾ ਨੰਬਰ ਹੈ 905-913-8500 ਹੋਮ ਲਾਈਫ ਯੂਨੀਵਰਸਿਟੀ ਦਾ ਨੰਬਰ ਹੈ। ਇਸ ਨੰਬਰ ਤੇ ਤੁਸੀਂ ਸੰਪਰਕ ਕਰਨਾ ਜੁਆਇਨ ਕਰਨਾ ਹੈ ਹੋਮ ਲਾਈਫ ਯੂਨੀਵਰਸਿਟੀ ਨੂੰ 905-913-8500। ਆਲ ਕਾਇੰਡ ਇੰਸ਼ੋਰੈਂਸ ਤੋਂ ਸਿਮਰ ਸੈਣੀ 416-994-72-72 416-994-72-72। ਸੋ ਹੋਮ ਲਾਈਫ ਯੂਨੀਵਰਸਿਟੀ ਔਰ ਹੋਮ ਲਾਈਫ ਯੂਨੀਵਰਸਿਟੀ ਦੇ ਸਹਿਯੋਗ ਦੇ ਨਾਲ ਅਗਲਾ ਸਾਡਾ ਛੋਟਾ ਜਿਹਾ ਸੈਗਮੈਂਟ ਹੁੰਦਾ ਹੈ ਗੁੱਡ ਮਾਰਨਿੰਗ ਦਾ ਮੈਸੇਜ। ਗੁੱਡ ਮਾਰਨਿੰਗ ਦਾ ਮੈਸੇਜ ਸਾਨੂੰ ਅਜੀਤ ਕਰਚਾ ਜੀ ਹਰ ਰੋਜ਼ ਭੇਜਦੇ ਨੇ। ਸਭ ਤੋਂ ਪਹਿਲਾਂ ਤਾਂ ਉਹਨਾਂ ਵੱਲੋਂ ਅੱਜ ਹੈਪੀ ਕੈਨੇਡਾ ਡੇ ਦਾ ਮੈਸੇਜ ਭੇਜਿਆ ਗਿਆ ਹੈ ਕਿ ਹੈਪੀ ਕੈਨੇਡਾ ਡੇ। ਕੈਨੇਡਾ ਡੇ ਨੂੰ ਤੁਸੀਂ ਇੰਜੋਏ ਵੀ ਕਰਨਾ ਜਿੱਥੇ ਸਾਡੇ ਕੈਨੇਡਾ ਡੇ ਨੇ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਨੇ, ਕੈਨੇਡਾ ਨੇ ਸਾਨੂੰ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਨੇ ਉੱਥੇ। ਅਜੀਤ ਚਾਚਾ ਜੀ ਕਹਿੰਦੇ ਸਾਨੂੰ ਜ਼ਿੰਮੇਵਾਰੀਆਂ ਵੀ ਦਿੱਤੀਆਂ ਨੇ, ਸੋ ਜੇ ਅਸੀਂ ਇੱਥੋਂ ਦੀਆਂ ਸਹੂਲਤਾਂ ਦਾ ਆਨੰਦ ਮਾਨਣਾ ਤੇ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਨੇ। ਅੱਜ ਦੇ ਗੁੱਡ ਮਾਰਨਿੰਗ ਮੈਸੇਜ ਦੇ ਵਿੱਚੋਂ ਲਿਖਦੇ ਨੇ ਕਿ ਦੁਨੀਆਂ ਦੇ ਵਿੱਚ ਜੋ ਕੁਛ ਘਟ ਰਿਹਾ ਹੈ ਉਸ ਦਾ ਤੁਸੀਂ ਕੀ ਅਰਥ ਕੱਢਦੇ ਹੋ ਇਹ ਤੁਹਾਡੇ ਵਿਚਾਰਾਂ ਦੇ ਉੱਤੇ ਨਿਰਭਰ ਕਰਦਾ ਹੈ। ਸਵੇਰ ਸਕੂਲ ਲੱਗਣ ਦੇ ਵਕਤ ਜਦੋਂ 8 ਘੰਟੀ ਵੱਜਦੀ ਸੀ ਤਾਂ ਸਾਨੂੰ ਕੁਛ ਇਰੀਟੇਸ਼ਨ ਹੁੰਦੀ ਸੀਗੀ ਤੇ ਔਖ ਜਿਹੀ ਮਹਿਸੂਸ ਹੁੰਦੀ ਸੀਗੀ ਤੇ ਪਰ ਉਹੀ ਘੰਟੀ ਦੀ ਆਵਾਜ਼ ਜਦੋਂ ਸਕੂਲ ਬੰਦ ਹੋਣ ਵੇਲੇ 5 ਸਾਡੇ ਕੰਨਾਂ ਦੇ ਵਿੱਚ ਪੈਂਦੀ ਸੀਗੀ ਤਾਂ ਫਿਰ ਸਾਨੂੰ ਇੱਕ ਖੁਸ਼ੀ ਦਿੰਦੀ ਸੀ। ਸੋ ਇਹ ਸਵੇਰ ਤੇ ਘੰਟੀ ਦੀ ਆਵਾਜ਼ ਵੀ ਉਹੀ ਆਵਾਜ਼ ਹੈ ਜੋ ਸ਼ਾਮ ਦੀ ਘੰਟੀ ਦੀ ਆਵਾਜ਼, ਪਰ ਪਹਿਲਾਂ ਸੁਬਾਹ ਉਹ ਘੰਟੀ ਦੀ ਆਵਾਜ਼ ਸਾਨੂੰ ਥੋੜਾ ਜਿਹਾ ਇਰੀਟੇਟ ਕਰਦੀ ਸੀ ਔਰ ਜਦੋਂ ਛੁੱਟੀ ਵਾਲੀ ਘੰਟੀ ਵੱਜਦੀ ਸੀ ਤਾਂ ਫਿਰ ਸਾਨੂੰ ਇਹ ਘੰਟੀ ਖੁਸ਼ੀ ਦਿੰਦੀ ਸੀ। ਸੋ ਘੰਟੀ ਦੀ ਆਵਾਜ਼ ਚ ਕੋਈ ਤਬਦੀਲੀ ਨਹੀਂ ਪਰ ਸਾਡੇ ਵਿਚਾਰਾਂ ਦੇ ਵਿੱਚ ਤਬਦੀਲੀ ਉਹ ਆਉਂਦੀ ਹੈ ਕਿ ਸੁਬਾਹ ਉਸ ਆਵਾਜ਼ ਦੇ ਉੱਤੇ ਅਸੀਂ ਸਕੂਲ ਚ ਪਹੁੰਚਣਾ ਹੁੰਦਾ ਸਮੇਂ ਸਿਰ ਤੇ ਸਕੂਲ ਚ ਆਪਣੀ ਪੜ੍ਹਾਈ ਸ਼ੁਰੂ ਕਰਨੀ ਹੈ। ਸਾਨੂੰ ਉਹ ਤੋਂ ਥੋੜੀ ਜਿਹੀ ਜਦੋਂ ਵਿਚਾਰ ਆਉਂਦੇ ਨੇ ਕਿ ਹੁਣ ਸਾਨੂੰ ਆਹ ਕੁਛ ਕਰਨਾ ਪੈਣਾ ਤੇ ਫਿਰ ਅਸੀਂ ਥੋੜੇ ਜਿਹਾ ਤਕਲੀਫ ਚ ਹੁੰਦੇ ਹਾਂ ਤੇ ਉਹੀ ਘੰਟੀ ਦੀ ਆਵਾਜ਼ ਜਦੋਂ ਸ਼ਾਮ ਨੂੰ ਸਾਡੇ ਕੰਨਾਂ ਚ ਪੈਂਦੀ ਹੈ ਤਾਂ ਸਾਡੇ ਵਿਚਾਰ ਹੁੰਦੇ ਨੇ ਲੈ ਜੀ ਛੁੱਟੀ ਹੋ ਗਈ ਹੈ ਤੇ ਹੁਣ ਅਸੀਂ ਫ੍ਰੀ ਹਾਂ ਤੇ ਉਹੀ ਘੰਟੀ ਦੀ ਆਵਾਜ਼ ਸਾਨੂੰ ਖੁਸ਼ੀ ਦਿੰਦੀ ਹੈ। ਸੋ ਕੋਈ ਆਵਾਜ਼ ਦੇ ਵਿੱਚ ਫਰਕ ਨਹੀਂ ਪਿਆ ਪਰ ਸਾਡੇ ਵਿਚਾਰਾਂ ਦੇ ਵਿੱਚ ਜਿਹੜਾ ਉਹ ਫਰਕ ਆ ਉਹ ਪੈ ਜਾਂਦਾ। ਸੋ ਇਸ ਲਈ ਜੋ ਕੁਛ ਘਟ ਰਿਹਾ ਹੈ ਉਸਦਾ ਅਸੀਂ ਮਤਲਬ ਕੀ ਕੱਢਦੇ ਹਾਂ ਤੇ ਉਸਦੇ ਸਾਡੇ ਅੰਦਰ ਉਹ ਘਟਣ ਤੋਂ ਬਾਅਦ ਵਿਚਾਰ ਕੀ ਚੱਲਦੇ ਨੇ ਉਹ ਮੈਟਰ ਕਰਦਾ ਤੇ ਘੰਟੀ ਦੀ ਆਵਾਜ਼ ਜਿਹੜੀ ਉਹ ਮੈਟਰ ਨਹੀਂ ਕਰਦੀ। ਸੋ ਇਸ ਲਈ ਤੇ ਚੰਗੇ ਵਿਚਾਰ ਚੱਲਦੇ ਰਹਿਣਗੇ, ਕੁਛ ਵੀ ਘਟੇਗਾ ਤੇ ਸਾਨੂੰ ਉਹ ਚੰਗਾ ਲੱਗੇਗਾ ਤੇ ਕੁਛ ਘਟਣ ਤੋਂ ਬਾਅਦ ਮਾੜੇ ਵਿਚਾਰ ਸਾਡੇ ਸ਼ੁਰੂ ਹੋ ਗਏ ਤੇ ਫਿਰ ਸਾਨੂੰ ਉਹ ਕੁਛ ਮਾੜਾ ਲੱਗੇਗਾ। ਪ੍ਰੋਗਰਾਮ ਖਬਰ ਸਰ ਸੁਬਾਹ 8 ਤੋਂ ਲੈ ਕੇ 10 ਤੱਕ ਸਾਡਾ ਅਗਲਾ ਸੈਗਮੈਂਟ ਹੁੰਦਾ ਹੈ ਇੰਦਰ ਫਤਿਹਪੁਰ ਦੇ ਨਾਲ, ਜਿਹਦੇ ਨਾਲ ਅਸੀਂ ਪੰਜਾਬ ਦੀਆਂ ਖਬਰਾਂ ਦੇ ਉੱਤੇ ਝਾਤ ਮਾਰਦੇ ਹਾਂ, ਤੁਹਾਡੇ ਨਾਲ ਪੰਜਾਬ ਦੀਆਂ ਖਬਰਾਂ ਦੇ ਉੱਤੇ ਗੱਲਬਾਤ ਕੀਤੀ ਜਾਂਦੀ ਹੈ। ਅਨਮਿਊਟ ਇਹ ਚੈਨਲ ਹੈ ਯੂਟਿਊਬ ਦੇ ਉੱਤੇ, ਇਸ ਨੂੰ ਤੁਸੀਂ ਸਬਸਕ੍ਰਾਈਬ ਕਰ ਲਵੋ ਔਰ ਇਸ ਦੇ ਉੱਤੇ ਤੁਹਾਨੂੰ ਤਜਿੰਦਰ ਫਤਿਹਪੁਰ ਤੇ ਇਹਨਾਂ ਦੀ ਪੂਰੀ ਟੀਮ ਵੱਲੋਂ ਪਟਿਆਲੇ ਤੋਂ ਲੇਟੈਸਟ ਖਬਰਾਂ ਦੇ ਨਾਲ ਨਾਲ ਵੱਖ ਵੱਖ ਮੁੱਦਿਆਂ ਦੇ ਉੱਤੇ ਇੰਟਰਵਿਊਜ ਵਗੈਰਾ ਤੁਸੀਂ ਸੁਣ ਸਕਦੇ ਹੋ ਔਰ ਨਾਟ ਓਨਲੀ ਪੰਜਾਬ ਪੋਲੀਟਿਕਸ ਬਟ ਆਲਸੋ ਔਨ ਦਾ ਸੋਸ਼ਲ ਇਸ਼ੂਜ ਆਫ ਪੰਜਾਬ ਇਹਨਾਂ ਦੀ ਟੀਮ ਬੜੀ ਸ਼ਿੱਦਤ ਦੇ ਨਾਲ ਕੰਮ ਕਰ ਰਹੀ ਹੈ। ਦਾ ਅਨਮਿਊਟ ਇਹ ਚੈਨਲ ਯੂਟਿਊਬ ਦੇ ਉੱਤੇ ਹੈ। ਰਵਿੰਦਰ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਸਤਿ ਸ੍ਰੀ ਅਕਾਲ ਤੇਜਿੰਦਰ ਜੀ। ਸੋ ਅੱਜ ਸਾਡੇ ਇੱਥੇ 1 ਜੁਲਾਈ ਹੈ। 1 ਜੁਲਾਈ ਕੈਨੇਡਾ ਡੇ ਹੈ। 1867 ਦੇ ਵਿੱਚ ਕੈਨੇਡਾ ਦੇ 3 ਸੂਬਿਆਂ ਨੂੰ ਇਕੱਠਾ ਕਰਕੇ ਇੱਕ ਇਹ ਦੇਸ਼ ਦੇ ਰੂਪ ਦੇ ਵਿੱਚ ਉੱਭਰ ਕੇ ਸਾਹਮਣੇ ਆਇਆ ਸੀ ਤੇ ਬ੍ਰਿਟਿਸ਼ ਕਲੋਨੀ ਬਣਿਆ ਸੀਗਾ। ਤੇ ਉਦੋਂ ਤੋਂ ਫਿਰ ਇਸ 1 ਜੁਲਾਈ ਨੂੰ ਪਹਿਲਾਂ ਡੋਮਿਨਿਕਨ ਡੇ ਵੀ ਕਹਿੰਦੇ ਸੀਗੇ ਤੇ ਕਨਫੈਡਰੇਸ਼ਨ ਡੇ, ਡੋਮਿਨਿਕਨ ਡੇ ਤੇ ਫਿਰ ਹੁਣ ਇਹ ਤਾਂ ਕੈਨੇਡਾ ਡੇ ਦਿਨ ਹੈ। ਸੋ ਇਸ ਨੂੰ
ਕੈਨੇਡਾ ਦੇ ਦੀਆਂ ਸਾਰੇ ਕੈਨੇਡਾ ਵਾਸੀਆਂ ਨੂੰ ਖਾਸ ਕਰਕੇ ਰੇਡੀਓ ਖਬਰਕਾਰ ਸੁਣ ਰਹੇ ਸਾਰੇ ਗਰੁੱਪਿਆਂ ਨੂੰ ਬਹੁਤ ਬਹੁਤ ਮੁਬਾਰਕਾਂ।
ਥੈਂਕ ਯੂ। ਔਰ ਇਸ ਦੇ ਨਾਲ ਹੀ ਅਸੀਂ ਅੱਜ ਦੇ ਦਿਨ ਨੂੰ ਆਪਣਾ ਪੰਜਾਬੀ ਪੋਸਟ ਦਾ ਦਿਨ ਵੀ ਮੰਨਦੇ ਹਾਂ ਕਿਉਂਕਿ ਸੰਨ 2002 ਦੇ ਵਿੱਚ ਕੈਨੇਡਾ ਦੀ ਧਰਤੀ ਦੇ ਉੱਤੇ ਪਹਿਲਾ ਰੋਜ਼ਾਨਾ ਅਖਬਾਰ ਆ ਜਿਹੜਾ ਉਹ ਛਾਪਣਾ ਸ਼ੁਰੂ ਕੀਤਾ ਸੀ ਤੇ 18 ਸਾਲ ਲਗਾਤਾਰ ਡੇਲੀ ਛਾਪਣ ਤੋਂ ਬਾਅਦ ਹੁਣ ਈ ਪੇਪਰ ਹੈ ਉਹ ਵੀ ਡੇਲੀ ਛਪਦਾ ਹੈ। ਵੈਸੇ ਛਪਦਾ ਨਹੀਂ ਡੇਲੀ, ਉਸਨੂੰ ਉੱਥੇ ਪਾਇਆ ਜਾਂਦਾ ਪਰ ਪ੍ਰਿੰਟ ਐਡੀਸ਼ਨ ਆ ਜਿਹੜਾ ਸਿਰਫ ਉਹ ਇੱਕ ਸ਼ੁੱਕਰਵਾਰ ਵਾਲੇ ਦਿਨ ਭਾਵ ਕੱਲ੍ਹ ਉਹ ਮਾਰਕੀਟ ਦੇ ਵਿੱਚ ਆਉਂਦਾ। ਸੋ ਅੱਜ ਸਾਡਾ ਕੈਨੇਡੀਅਨ ਪੰਜਾਬੀ ਪੋਸਟ ਦਾ ਵੀ ਦਿਨ ਹੈ ਤੇ ਪੰਜਾਬੀ ਪੋਸਟ ਡੇ ਕਰਕੇ ਵੀ ਅਸੀਂ 1 ਜੁਲਾਈ ਨੂੰ ਜਿਹੜਾ ਸਾਡਾ ਪਰਿਵਾਰ ਉਹ ਸੈਲੀਬ੍ਰੇਟ ਕਰਦਾ।
ਸੋ ਇਸ ਸਫ਼ਰ ਨੂੰ 18 ਸਾਲ ਹੋ ਗਏ, 19ਵੇਂ ਵਰੇ ਚ ਕੈਨੇਡੀਅਨ ਪੰਜਾਬੀ ਪੋਸਟ ਹੈ ਜਿਹੜਾ ਉਹ ਦਾਖਲ ਹੋ ਗਿਆ।
ਬਿਲਕੁਲ ਜੀ। ਔਰ ਇੱਛਾ ਸੀਗੀ ਕਿ ਘੱਟੋ ਘੱਟ 20 ਸਾਲ ਇਸ ਨੂੰ ਡੇਲੀ ਇਹਦਾ ਪ੍ਰਿੰਟ ਐਡੀਸ਼ਨ ਕੱਢਣ ਦੀ, ਪਰ ਕੋਵਿਡ-19 ਨੇ ਥੋੜਾ ਜਿਹਾ ਛੇਤੀ ਜਿਹੜਾ ਲੱਕ ਤੋੜ ਦਿੱਤਾ। ਸੋ ਉਸ ਕਰਕੇ ਡੇਲੀ ਪਬਲੀਕੇਸ਼ਨ ਇਸ ਦੀ ਸਟੋਪ ਕਰਨੀ ਪਈ। ਰਹਿ ਨਹੀਂ ਉਹ ਮੀਡੀਆ ਦੇ ਹੁਣ ਮੀਨਸ ਹੋਰ ਬਹੁਤ ਨੇ, ਆਪਣਾ ਉਦੋਂ ਮਕਸਦ ਇਸ ਨੇ ਅਖਬਾਰ ਨੇ ਪੂਰਾ ਕੀਤਾ। ਸੋ ਇਸ ਅਖਬਾਰ ਦਾ ਮਕਸਦ, ਜਿਸ ਮਕਸਦ ਦੇ ਨਾਲ ਅਸੀਂ ਇਹ ਕੱਢਿਆ ਸੀਗਾ ਕਿ ਅਸੀਂ ਇੱਕ ਇੱਥੋਂ ਆਪਣੀ ਕਮਿਊਨਿਟੀ ਦੇ ਵਿੱਚ ਨਾਲ ਦੀ ਨਾਲ ਮੇਨ ਸਟ੍ਰੀਮ ਕਮਿਊਨਿਟੀ ਦੇ ਵਿੱਚ ਇੱਕ ਬ੍ਰਿਜ ਬਣਨਾ ਆ ਔਰ ਇੱਕ ਇਨਫੋਰਮੇਸ਼ਨ ਆ ਜਿਹੜੀ ਉਹ ਅਸੀਂ ਕੈਨੇਡਾ ਦੀ ਆਪਣੇ ਲੋਕਾਂ ਤੱਕ ਪਹੁੰਚਾਉਣੀ ਆ। ਉਸ ਦੇ ਵਿੱਚ ਕਾਫੀ ਹੱਦ ਤੱਕ ਅਸੀਂ ਕਾਮਯਾਬ ਰਹੇ ਹਾਂ ਔਰ ਕੈਨੇਡਾ ਦੇ ਬਾਰੇ ਚ ਐਵਰੀ ਡੇ ਐਡੀਟੋਰੀਅਲ ਲਿਖਣਾ ਔਰ ਕੈਨੇਡਾ ਦੀਆਂ ਖਬਰਾਂ ਨੂੰ ਪ੍ਰਮੁੱਖਤਾ ਦੇ ਨਾਲ ਛਾਪਣਾ ਇਹ ਅਖਬਾਰ ਦਾ ਹਮੇਸ਼ਾ ਟੀਚਾ ਰਿਹਾ ਵਾ। ਔਰ ਇਹ ਅਖਬਾਰ ਦੇ ਵਿੱਚ ਤੇਂਦਰ ਜੀ ਜਿਹੜੀ ਖਾਸ ਇਹਦੀ ਥੋੜੀ ਜਿਹੀ ਨਾਕਾਮਯਾਬੀ ਫਾਈਨੈਂਸ਼ੀਅਲ ਤੌਰ ਦੇ ਉੱਤੇ ਇਸ ਦੇ ਪੱਖੋਂ ਵੀ ਰਹੀ ਹੈ ਕਿ ਇਸ ਦੇ ਵਿੱਚ ਸਾਡੇ ਵੱਲੋਂ ਨਾ ਤਾਂ ਪੰਡਤਾਂ ਦੀਆਂ ਐਡਾਂ ਲਾਈਆਂ ਗਈਆਂ ਨੇ ਜਿਹੜੀਆਂ ਜਦੋਂ ਇਹ ਅਖਬਾਰ ਸ਼ੁਰੂ ਕੀਤਾ ਸੀ ਉਦੋਂ ਪੂਰੇ ਦਾ ਪੂਰਾ ਪੇਜ ਇੱਕ ਇੱਕ ਫੁੱਲ ਫੁੱਲ ਪੇਜ ਉਹ ਸਾਨੂੰ ਐਡ ਦਾ ਆਫਰ ਕਰਦੇ ਸੀਗੇ। $20,000 ਮਹੀਨੇ ਦੀ ਐਡ ਦਾ ਉਦੋਂ ਆਫਰ ਕੀਤਾ ਜਾਂਦਾ ਸੀਗਾ ਤੇ ਨਾ ਹੀ ਇਸ ਦੇ ਵਿੱਚ ਫਿਰ ਡੋਡਿਆਂ ਦਾ ਇੱਕ ਵਾਰ ਇੱਥੇ ਯੁੱਗ ਆਇਆ ਸੀਗਾ ਕਿ ਡੋਡਿਆਂ ਦੀਆਂ ਐਡਾਂ ਬਹੁਤ ਚੱਲੀਆਂ ਸੀਗੀਆਂ ਤੇ ਅਸੀਂ ਡੋਡਿਆਂ ਦੀ ਐਡ ਵੀ ਨਹੀਂ ਲਾਈ ਗਈ ਤੇ ਫਿਰ ਜਿਹੜੇ ਅਬੋਰਸ਼ਨਸ ਵਗੈਰਾ ਦੀਆਂ ਕਲੀਨਿਕਸ ਇੱਥੇ ਬਹੁਤ ਖੁੱਲੀਆਂ ਸੀਗੀਆਂ ਕਿ ਬੱਚੇ ਦਾ ਲਿੰਗ ਚੈੱਕ ਕਰਾ ਕੇ ਤੇ ਉਸ ਤੋਂ ਬਾਅਦ ਤੁਸੀਂ ਉਸਦਾ ਅਬੋਰਸ਼ਨ ਕਰ ਸਕਦੇ, ਉਹ ਵੀ ਐਡਾਂ ਸਾਡੇ ਵੱਲੋਂ ਨਹੀਂ ਲਾਈਆਂ ਗਈਆਂ। ਤੇ ਇਸ ਤੋਂ ਇਲਾਵਾ ਹੋਰ ਜਿਹੜੀ ਭਰਮਾਂ ਭਰੇਖਿਆਂ ਵਾਲੀਆਂ ਐਡਾਂ ਨੇ ਉਹਨਾਂ ਤੋਂ ਅਸੀਂ ਇਸ ਨੂੰ ਅਖਬਾਰ ਨੂੰ ਜਿਹੜਾ ਉਹ ਲਾਂਭੇ ਰੱਖਿਆ ਹੈ। ਸੋ ਇਸ ਦੇ ਵਿੱਚ ਜੋ ਲੀਜਿਟ ਬਿਜ਼ਨਸ ਸਨ ਲੋਕਾਂ ਦੇ ਉਹਨਾਂ ਨੂੰ ਹੀ ਪ੍ਰਮੋਟ ਕੀਤਾ, ਪਰ ਜਿਨ੍ਹਾਂ ਨੇ ਬਾਬਿਆਂ ਦੀਆਂ ਐਡਾਂ ਦਾ ਫਾਇਦਾ ਲਿਆ ਉਹਨਾਂ ਨੇ ਚੰਗੇ ਚੋਖੇ ਪੈਸੇ ਵੀ ਕਮਾਏ ਆ ਤੇ ਉਹਨਾਂ ਨੇ ਅਖਬਾਰ ਦੇ ਸਿਰ ਦੇ ਉੱਤੇ ਇੱਕ ਡੀਸੈਂਟ ਲਾਈਫ ਵੀ ਆਪਣੀ ਜ਼ਿੰਦਗੀ ਵੀ ਹੈ ਉਹ ਵੀ ਜੀਵੀ ਹੈ।
ਤੁਸੀਂ ਪੈਸੇ ਭਾਵੇਂ ਘੱਟ ਕਮਾਏ ਹੋਣ ਪਰ ਸਰਦਾਰ ਜਗਦੀਸ਼ ਸਿੰਘ ਗਰੇਵਾਲ ਹੋਰਾਂ ਨੇ ਕੈਨੇਡਾ ਦੇ ਵਿੱਚ ਖਾਸ ਕਰਕੇ ਪੰਜਾਬੀ ਭਾਈਚਾਰੇ ਚ ਇੱਕ ਵੱਖਰਾ ਨਾਮ ਤੇ ਇੱਜ਼ਤ ਕਮਾਈ ਹੈ। ਘੱਟੋ ਘੱਟ ਤੁਸੀਂ ਸ਼ੀਸ਼ੇ ਅੱਗੇ ਆਪਣੀਆਂ ਅੱਖਾਂ ਚ ਅੱਖਾਂ ਪਾ ਕੇ ਜ਼ਰੂਰ ਮਾਣ ਨਾਲ ਦੇਖ ਸਕਦੇ ਹੋਣਗੇ। ਤੇ ਮੇਰਾ ਖਿਆਲ ਇਹ ਪੰਜਾਬੀ ਦਾ ਪਹਿਲਾ ਡੇਲੀ ਅਖਬਾਰ ਸੀਗਾ ਆਪਣਾ ਕੈਨੇਡੀਅਨ ਪੰਜਾਬੀ ਪੋਸਟ।
ਬਿਲਕੁਲ, ਇਹ ਪਹਿਲਾ ਰੋਜ਼ਾਨਾ ਅਖਬਾਰ ਜਿਹੜਾ ਭਾਰਤ ਤੋਂ ਬਾਅਦ ਪੰਜਾਬੀ ਦਾ ਕਿਤੇ ਵੀ ਦੁਨੀਆਂ ਦੇ ਵਿੱਚ ਰੋਜ਼ਾਨਾ ਅਖਬਾਰ ਛਪਦਾ ਸੀਗਾ, ਕਿਉਂਕਿ ਕਲਕੱਤੇ ਦੇ ਵਿੱਚ ਵੀ ਡੇਲੀ ਪੰਜਾਬੀ ਦਾ ਅਖਬਾਰ ਛਪਦਾ ਤੇ ਮੇਰਾ ਖਿਆਲ ਬੰਬੇ ਦੇ ਵਿੱਚ ਵੀ ਹੈ ਇੱਕ ਛੋਟਾ ਪਰਚਾ ਅਰਣੋ ਕਿਸ ਤੇ ਛਪਦਾ ਜਾਂ ਨਹੀਂ ਛਪਦਾ, ਪਰ ਉਸ ਸਮੇਂ ਛਪਦਾ ਸੀਗਾ। ਤੇ ਪਹਿਲਾਂ ਜੇ ਅਸੀਂ ਪੰਜਾਬ ਤੋਂ ਬਾਹਰ ਕਹੀਏ, ਪੰਜਾਬ ਤੋਂ ਬਾਹਰ ਨਹੀਂ ਭਾਰਤ ਤੋਂ ਬਾਹਰ ਕਹਿੰਦੇ ਹਾਂ ਕਿ ਇਹ ਰੋਜ਼ਾਨਾ ਅਖਬਾਰ ਛਪਣ ਵਾਲਾ ਇੱਕੋ ਇੱਕ ਅਖਬਾਰ ਸੀਗਾ ਜੇ ਤਾਂ ਇੰਨੇ ਸਾਲ ਲਗਾਤਾਰ ਪ੍ਰਿੰਟ ਐਡੀਸ਼ਨ ਆਉਂਦਾ ਰਿਹਾ
ਜੀ। ਸਾਰੇ ਜਿਹੜੇ ਅਖਬਾਰ ਦੇ ਨਾਲ ਜੁੜੇ ਨੇ ਬੇਸ਼ੱਕ ਹਾਰਡ ਕਾਪੀ ਨਹੀਂ ਆਉਂਦੀ। ਸੋ ਸੋਸ਼ਲ ਮੀਡੀਆ ਦਾ ਯੁੱਗ ਹੈ, ਸਾਰਿਆਂ ਦੇ ਕੋਲ ਸਮਾਰਟਫੋਨ ਨੇ। ਸੋ ਸਾਰੇ ਹੀ ਜਿਹੜੇ ਕੈਨੇਡੀਅਨ ਪੰਜਾਬੀ ਪੋਸਟ ਦੇ ਪਾਠਕ ਨੇ ਉਹ ਮੇਰਾ ਖਿਆਲ ਹੈ ਕਿ ਸਵੇਰੇ ਜਿਸ ਵੇਲੇ ਵੀ ਉਹ ਆਨਲਾਈਨ ਪੈਂਦਾ ਈ ਪੇਪਰ ਜ਼ਰੂਰ ਪੜ੍ਹਦੇ ਹੋਣਗੇ ਔਰ ਇਸੇ ਤਰ੍ਹਾਂ ਨਾਲ ਜੁੜੇ ਰਹਿਣਗੇ ਈ ਪੇਪਰ ਦੇ ਜ਼ਰੀਏ
ਜੀ। ਸਿੰਦਰ ਆਓ ਫਿਰ ਹੁਣ ਪਹਿਲਾਂ ਮੋਟੀਆਂ ਮੋਟੀਆਂ ਪੰਜਾਬ ਦੀਆਂ ਖਬਰਾਂ ਦੇ ਉੱਤੇ ਨਜ਼ਰ ਮਾਰ ਲਈਏ।
ਜੀ ਗਰੇਵਾਲ ਸਾਹਿਬ, ਇੱਕ ਤਾਂ ਸਿਮਰਨਜੀਤ ਸਿੰਘ ਮਾਨ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ, ਔਰ ਦੂਸਰਾ ਇਹ ਹੈ ਕਿ ਅਸ਼ਵਨੀ ਕੁਮਾਰ ਸਾਬਕਾ ਕਾਨੂੰਨ ਮੰਤਰੀ ਰਹੇ ਹੈ, ਕਾਂਗਰਸ ਦੇ ਸੀਨੀਅਰ ਆਗੂ ਨੇ, ਉਹਨਾਂ ਨੇ ਕਿਹਾ ਕਿ ਕੁਝ ਦਿਨਾਂ 'ਚ ਹੀ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਪੰਜਾਬ ਦੇ ਜਿਹੜੇ ਮਸਲੇ ਨੂੰ ਕਾਂਗਰਸ ਦੇ ਨੂੰ ਸੁਲਝਾ ਲੈਣਗੇ। ਸੋ ਇਸੇ ਤਰ੍ਹਾਂ ਸਾਬਕਾ ਵਿਧਾਇਕ ਨੇ ਜੀ ਅਕਾਲੀ ਦਲ ਦੇ ਸਰੂਪ ਸਿੰਗਲਾ ਬਠਿੰਡੇ ਤੋਂ, ਉਹਨਾਂ ਨੇ ਮਨਪ੍ਰੀਤ ਬਾਦਲ ਦੇ ਖਿਲਾਫ਼ ਜਿਹੜਾ ਉਹ ਬਿਆਨ ਜਾਰੀ ਕੀਤਾ, ਉਹਨਾਂ ਨੇ ਕਿਹਾ ਕਿ ਨਜਾਇਜ਼ ਮਾਈਨਿੰਗ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਸੋ ਮਨਪ੍ਰੀਤ ਬਾਦਲ ਤੇ ਉਹਨਾਂ ਨੇ ਦੋਸ਼ ਲਾਏ ਨੇ। ਔਰ ਪੰਜਾਬ ਦੇ ਵਿੱਚ ਗਰੇਵਾਲ ਸਾਹਿਬ, ਤਕਰੀਬਨ ਇੱਕ ਦਹਾਕੇ ਬਾਅਦ, 9-10 ਸਾਲਾਂ ਬਾਅਦ ਅਣ ਐਲਾਨੇ ਬਿਜਲੀ ਕੱਟ ਨੇ ਜਿਹੜੇ ਲੱਗ ਰਹੇ ਨੇ। ਮੈਂ ਇਸ ਵੇਲੇ ਵੀ ਬਿਨਾਂ ਲਾਈਟ ਤੋਂ ਬੈਠਾ ਤੇ ਰਾਤ ਸਾਰੀ ਰਾਤ ਲਾਈਟ ਨਹੀਂ ਆਈ। ਸੋ ਸਾਡੇ ਘਰ ਵੀ ਲਾਈਟ ਨਹੀਂ ਆਈ, ਇਨਵਰਟਰ ਹੈ ਜਿਹੜਾ ਸਵੇਰੇ 5 ਵਜੇ ਜਵਾਬ ਦੇ ਗਿਆ ਸੀ। ਸੋ ਉਹ ਅਣ ਐਲਾਨੇ ਕੱਟਾਂ ਦੇ ਖਿਲਾਫ ਅਕਾਲੀ ਦਲ ਨੇ ਐਲਾਨ ਕੀਤਾ ਹੈ ਕਿ ਅਸੀਂ ਬਿਜਲੀ ਘਰਾਂ ਦੇ ਅੱਗੇ ਧਰਨੇ ਲਾਵਾਂਗੇ। ਔਰ ਇਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਦੀ ਕੱਲ ਦੇਰ ਸ਼ਾਮ ਹੈ ਜਿਹੜੀ ਆਪਾਂ ਅਪਡੇਟ ਨਹੀਂ ਕੀਤੀ ਸੀ, ਕਿਉਂਕਿ ਉਸ ਤੋਂ ਬਾਅਦ ਦੀ ਸੀ ਕਿ ਰਾਹੁਲ ਗਾਂਧੀ ਨਾਲ ਮੁਲਾਕਾਤ ਹੋ ਗਈ ਹੈ ਜਿਹੜੀ ਪ੍ਰਿਯੰਕਾ ਗਾਂਧੀ ਹੋਰਾਂ ਨੇ ਕਰਵਾਈ ਹੈ। ਤੇ ਇਸੇ ਤਰ੍ਹਾਂ ਗਰੇਵਾਲ ਸਾਹਿਬ, ਅੱਜ ਫਿਰ ਤੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਲੰਚ ਡਿਪਲੋਮੈਸੀ ਹੈ ਜਿਹੜੀ ਉਹ ਕੀਤੀ ਹੈ। ਉਹਨਾਂ ਨੇ ਆਪਣੇ ਕਰੀਬੀ ਵਿਧਾਇਕਾਂ ਨੂੰ, ਜਿਹੜੇ ਉਹਨਾਂ ਦੇ ਖੇਮੇ ਦੇ ਵਿਧਾਇਕ ਨੇ, ਉਹਨਾਂ ਨੂੰ ਉਹਨਾਂ ਨੇ ਆਪਣੀ ਰਿਹਾਇਸ਼ ਤੇ ਲੰਚ ਦਿੱਤਾ। ਜੀ ਗਰੇਵਾਲ ਸਾਹਿਬ
ਜੀ, ਹਾਂ, ਤੁਸੀਂ ਜੁੜੇ ਪ੍ਰੋਗਰਾਮ ਖਬਰਸਾਰ ਦੇ ਨਾਲ, ਔਰ ਤੁਸੀਂ ਕੋਈ ਗੱਲਬਾਤ ਕਰਨੀ ਹੈ ਜ਼ਰੂਰ 416-620-1778 ਸਟੂਡੀਓ ਨੰਬਰ ਹੈ 4166-201778। ਪੰਜਾਬ ਦੀਆਂ ਖਬਰਾਂ ਦੇ ਉੱਤੇ ਕੋਈ ਕੁਐਸਚਨ ਹੈ ਤੁਹਾਡਾ ਜਾਂ ਫਿਰ ਕੋਈ ਟਿੱਪਣੀ ਹੈ ਉਹ ਵੀ ਤੁਸੀਂ ਕਰ ਸਕਦੇ ਹੋ। 416-620-1778 ਸਟੂਡੀਓ ਦਾ ਨੰਬਰ ਹੈ। ਤੇਜਿੰਦਰ ਫਤਿਹਪੁਰ ਸਾਡੇ ਨਾਲ 8:40 ਦੇ ਉੱਤੇ ਸਾਡੇ ਨਾਲ ਰਹਿਣਗੇ ਤੇ ਇਹਨਾਂ ਖਬਰਾਂ ਦੇ ਉੱਤੇ ਅਸੀਂ ਝਾਤ ਮਾਰਦੇ ਰਹਾਂਗੇ। ਸਾਡੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਮਦਦ ਕੀਤੀ ਜਾ ਰਹੀ ਹੈ ਸਟਾਈਨਮੈਂਟਸ ਐਂਡ ਐਸੋਸੀਏਟਸ ਤੋਂ ਗੁਰਸ਼ਰਨ ਬਾਬੀ ਸਿੱਧੂ ਜੀ ਵੱਲੋਂ। 647-543-5430 ਇਹਨਾਂ ਦਾ ਨੰਬਰ ਹੈ। ਬ੍ਰੈਂਪਟਨ ਟਰੱਕ ਰਿਪੇਅਰ ਸੈਂਟਰ 905-790-1221 905-790-1221 ਸੁਖਨੀ ਹੋਮੋਪੈਥੀ 416-522-7777 ਟੈਕਸ ਪੀਰੀਅਡ ਘਰ ਦੇ ਵਿੱਚ ਕੈਮਰਾ ਲਗਵਾਉਣਾ, ਵੀਡੀਓ ਡੋਰਬੈਲ ਲਗਵਾਉਣੀ ਹੈ, ਆਪਣੇ ਬਿਜ਼ਨਸ ਦੇ ਉੱਤੇ ਤੁਸੀਂ ਕੈਮਰੇ ਲਗਵਾਉਣੇ ਨੇ, ਸਕਿਉਰਿਟੀ ਕੈਮਰੇਜ਼, ਚਾਹੇ ਟਰੱਕ ਯਾਰਡ ਹੈ ਤੁਹਾਡਾ ਜਾਂ ਫਿਰ ਤੁਹਾਡੇ ਫੈਕਟਰੀ ਹੈ ਜਾਂ ਫਿਰ ਤੁਸੀਂ ਕੋਈ ਸਟੋਰ ਖੋਲਿਆ, ਕੈਸ਼ ਰਜਿਸਟਰ ਦੇ ਉੱਤੇ ਤੁਸੀਂ ਕੈਮਰਾ ਲਗਵਾਉਣਾ ਚਾਹੁੰਦੇ ਹੋ ਤੇ ਪ੍ਰੋਪਰ ਕੰਮ ਕਰਦੇ ਨੇ। 8770 ਦਾ ਗੋਲ ਰੋਡ ਯੂਨਿਟ ਨੰਬਰ 7 ਦੇ ਉੱਤੇ ਇਹਨਾਂ ਦਾ ਸ਼ੋਰੂਮ ਹੈ। ਇਹਨਾਂ ਨੂੰ ਤੁਸੀਂ ਕਾਲ ਕਰ ਸਕਦੇ ਹੋ, ਚਾਹੇ ਘਰ 'ਚ ਤੁਸੀਂ ਥੀਏਟਰ ਬਣਾ ਰਹੇ ਹੋ ਉਹਦੇ ਲਈ ਤੁਹਾਨੂੰ ਪ੍ਰੋਫੈਸ਼ਨਲ ਟੀਮ ਚਾਹੀਦੀ ਹੈ ਜਿਹੜਾ ਪ੍ਰੋਪਰ ਥੀਏਟਰ ਦਾ ਸਾਊਂਡ ਵਾਰ ਤੇ ਸਾਰਾ ਕੁਝ ਸੈਟਅਪ ਕਰ ਸਕੇ ਤਾਂ ਟੈਕਸ ਪੀਰੀਅਡ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਨੰਬਰ ਟੈਕਸ ਪੀਰੀਅਡ ਦਾ ਤੁਸੀਂ ਨੋਟ ਕਰ ਲਵੋ, 905-621-4100 ਆਓ ਆਪਾਂ ਸਭ ਤੋਂ ਪਹਿਲਾਂ ਤਾਂ ਤਿੰਦਰ ਇੱਕ ਕਾਲਰ ਦੀ ਕਾਲ ਲੈ ਲਈਏ ਤੇ ਉਸ ਤੋਂ ਬਾਅਦ ਫੇਰ ਆ ਜਿਹੜੀਆਂ ਖਬਰਾਂ ਆਪਾਂ ਕੀਤੀਆਂ ਨੇ ਬਿਜਲੀ ਦੇ ਕੱਟ ਤੋਂ ਸ਼ੁਰੂ ਕਰਾਂਗਾ ਗੱਲਬਾਤ ਮੈਂ। ਹਾਂਜੀ, ਸਵਾਗਤ ਹੈ ਪ੍ਰੋਗਰਾਮ ਵਿੱਚ।
ਹੈਲੋ,
ਹਾਂਜੀ ਸਰ।
ਹਾਂਜੀ, ਸਤਿ ਸ਼੍ਰੀ ਅਕਾਲ ਗਰੇਵਾਲ ਸਾਹਿਬ।
ਸਤਿ ਸ਼੍ਰੀ ਅਕਾਲ ਜੀ।
ਪਹਿਲਾਂ ਤਾਂ ਜੀ ਕੈਨੇਡਾ ਡੇ ਦੀਆਂ ਬਹੁਤ ਮੁਬਾਰਕਾਂ ਸਾਰੇ ਕੈਨੇਡੀਅਨਾਂ ਨੂੰ ਜੀ। ਹਾਂਜੀ,
ਥੈਂਕ ਯੂ ਜੀ।
ਤੇ ਬਾਕੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੇ ਤੁਹਾਡੇ ਪੇਪਰ ਦੀਆਂ ਜੀ। ਬਾਕੀ ਜੀ ਤੁਹਾਡਾ ਪੇਪਰ ਚਾਹੇ ਈ ਪੇਪਰ ਹੋ ਗਿਆ ਚਾਹੇ ਪ੍ਰਿੰਟ ਸੀਗਾ, ਪਰ ਉਹ ਦਿਲਾਂ ਚ ਹੈਗਾ ਜੀ ਲਖਨਊ ਡਰਾਈਵ ਦੇ ਉੱਪਰ, ਉਹਨਾਂ ਟਾਈਮਾਂ ਚ ਜਾ ਕੇ ਲੈ ਕੇ ਆਉਂਦੇ ਹੁੰਦੇ ਜੋ ਲਖਨਊ ਡਰਾਈਵ ਤੇ ਤੁਸੀਂ
ਹੁੰਦੇ। ਬਿਲਕੁਲ, ਲਖਨਊ ਡਰਾਈਵ ਤੋਂ ਸ਼ੁਰੂ ਕੀਤਾ ਸੀਗਾ ਇਹ ਅਸੀਂ, ਔਰਿੰਡਾ ਰੋਡ ਦੇ ਲਾਗੇ ਉੱਥੇ ਆਫਿਸ ਸੀਗਾ ਪਹਿਲਾਂ ਸਾਡੇ ਰਣਜੀਤ ਸਿੱਧੂ ਸੀਗੇ, ਉਹਨਾਂ ਦੇ ਘਰ 'ਚ ਬੇਸਮੈਂਟ 'ਚ ਆਫਿਸ ਬਣਾਇਆ ਸੀਗਾ, ਫਿਰ ਇੱਕ ਅੱਗੇ ਜਾ ਕੇ ਆਫਿਸ ਬਣਾਇਆ, ਫਿਰ ਉੱਥੇ ਲਖਨਊ 'ਚ ਆ ਕੇ ਆਪਣੀ ਪ੍ਰੈਸ ਲਗਾਈ ਸੀ ਉੱਥੇ ਜੀ।
ਠੀਕ ਹੈ ਜੀ, ਅਸੀਂ ਉਹ ਵੇਲਾ ਵੀ ਸਾਨੂੰ ਯਾਦ ਆ ਜੀ।
ਥੈਂਕ ਯੂ, ਧੰਨਵਾਦ ਜੀ,
ਚੜ੍ਹਦੀ ਕਲਾ
ਜੀ, ਧੰਨਵਾਦ ਜੀ, ਥੈਂਕ ਯੂ ਜੀ। ਹਾਂ ਤਜਿੰਦਰ, ਆਓ ਥੋੜੀ ਜਿਹੀ ਗੱਲਬਾਤ ਕਰੀਏ ਇਸ ਸਮੇਂ, ਸਭ ਤੋਂ ਪਹਿਲਾਂ ਤਾਂ ਬਿਜਲੀ ਕੱਟਾਂ ਦੀ।
ਜੀ ਗਰੇਵਾਲ ਸਾਹਿਬ, ਮੈਂ ਦੱਸਣਾ ਚਾਹੁੰਦਾ ਜੀ 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 ਮੈਂ ਦੱਸਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਤਕਰੀਬਨ ਇੱਕ ਦਹਾਕਾ ਪਹਿਲਾਂ ਅਣ ਐਲਾਨੇ ਬਿਜਲੀ ਕੱਟ ਜਿਹੜੇ ਲੱਗਦੇ ਸੀ। ਅਣ ਐਲਾਨੇ ਇਸ ਕਰਕੇ ਕਿਹਾ ਜਾਂਦਾ ਕਿ ਕਈ ਵਾਰੀ ਨਾ ਕੋਈ ਬਿਜਲੀ ਦੀ ਰਿਪੇਅਰ ਕਰਨੀ ਹੁੰਦੀ ਹੈ, ਕਿਤੇ ਕੋਈ ਟਰਾਂਸਫਾਰਮ ਸੜ ਗਿਆ, ਹਨੇਰੀ ਨਾਲ ਖੰਭੇ ਟੁੱਟ ਗਏ, ਤਾਂ ਉਦੋਂ ਬਕਾਇਦਾ ਅਖਬਾਰ ਦੇ ਵਿੱਚ ਖਬਰਾਂ ਲੱਗਦੀਆਂ ਸੀ ਕਿ ਕੱਲ ਨੂੰ ਫਲਾਣੇ ਪਿੰਡ ਦੀ ਜਾਂ ਫਲਾਣੇ ਫੀਡਰ ਦੀ ਫਲਾਣੇ ਜਿਹੜਾ ਬਿਜਲੀ ਘਰ ਹੈ ਉੱਥੋਂ ਦੀ ਜਿਹੜੀ ਸਪਲਾਈ ਹੈ ਇੰਨੇ ਤੋਂ ਇੰਨੇ ਵਜੇ ਤੱਕ ਬੰਦ ਹੋਏਗੀ। ਅਣ ਐਲਾਨੇ ਕੱਟ ਕਿਸੇ ਵੇਲੇ ਵੀ ਬੰਦ ਹੋ ਸਕਦੇ ਨੇ। ਸੋ ਤਕਰੀਬਨ ਸਾਰੇ ਪੰਜਾਬ ਦੀ ਬੱਤੀ ਹੈ ਜਿਹੜੀ ਪਿਛਲੇ ਦੋ ਤਿੰਨ ਦਿਨਾਂ ਤੋਂ ਗੁੱਲ ਰਹਿ ਰਹੀ ਹੈ। ਕੱਲ ਜੇ ਮੈਂ ਕੱਲੇ ਪਟਿਆਲਾ ਦੀ ਗੱਲ ਕਰਾਂ ਤਾਂ ਕੋਈ ਇੱਕ ਦੋ ਏਰੀਆ ਛੱਡ ਕੇ ਸਾਰੇ ਏਰੀਆ 'ਚ ਸਾਰੀ ਰਾਤ ਲਾਈਟ ਹੈ ਜਿਹੜੀ ਉਹ ਗਾਇਬ ਰਹੀ ਹੈ। ਇਸੇ ਤਰ੍ਹਾਂ ਮੋਹਾਲੀ ਦਾ ਪਿਛਲੇ ਦੋ ਤਿੰਨ ਦਿਨਾਂ ਤੋਂ ਬੁਰਾ ਹਾਲ ਹੈ, ਇਸੇ ਤਰ੍ਹਾਂ ਲੁਧਿਆਣੇ ਦਾ, ਜਲੰਧਰ ਦਾ, ਬਠਿੰਡੇ ਦਾ, ਸੋ ਸਾਰਿਆਂ ਦਾ ਬੁਰਾ ਹਾਲ ਹੈ ਬਿਨਾਂ ਲਾਈਟ ਤੋਂ। ਔਰ ਉਹਦਾ ਕਾਰਨ ਇਹ ਹੈ ਕਿ ਜਿੰਨੇ ਮੈਗਾਵਾਟ ਦੀ ਪੈਦਾਵਾਰ ਹੋ ਰਹੀ ਹੈ ਪੰਜਾਬ 'ਚ ਤੇ ਡਿਮਾਂਡ ਉਸ ਤੋਂ ਵੱਧ ਗਈ ਹੈ, ਜਿਹੜੀ 15-20% ਹੈ ਜਿਹੜੀ ਪੈਦਾਵਾਰ ਤੋਂ ਡਿਮਾਂਡ ਜਿਹੜੀ ਵੱਧ ਗਈ ਹੈ, ਜਿਹੜੀ ਪਾਵਰਕੌਮ ਪੂਰੀ ਨਹੀਂ ਕਰ ਪਾ ਰਿਹਾ। ਔਰ ਇਹ ਸਾਰੇ ਦੇ ਵਿੱਚ ਅੱਜ ਪਾਵਰਕੌਮ ਦੇ ਉੱਚ ਅਧਿਕਾਰੀਆਂ ਨਾਲ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਮੀਟਿੰਗ ਵੀ ਕੀਤੀ ਹੈ, ਮੁਲਾਕਾਤ ਵੀ ਕੀਤੀ ਹੈ, ਔਰ ਪਾਵਰਕੌਮ ਨੇ ਇਹਦਾ ਹੱਲ ਕੱਢਣ ਲਈ ਅਪੀਲ ਕੀਤੀ ਹੈ ਕਿ ਜਿੰਨੇ ਵੀ ਦਫ਼ਤਰ ਨੇ ਉਹਨਾਂ ਦੇ ਏਸੀ ਬੰਦ ਕਰ ਦਿੱਤੇ ਜਾਣ ਆਉਣ ਵਾਲੇ 2-3 ਦਿਨਾਂ ਲਈ। ਉਹਨਾਂ ਨੇ ਕਿਹਾ ਉਸ ਤੋਂ ਬਾਅਦ ਜਿਹੜਾ ਬਿਜਲੀ ਦੀ ਮੰਗ ਘੱਟ ਜਾਏਗੀ ਤੇ ਜਿਹੜੇ ਰਿਹਾਇਸ਼ੀ ਖੇਤਰ ਨੇ ਘੱਟੋ ਘੱਟ ਘਰਾਂ 'ਚ ਜਿਹੜੀ ਬਿਜਲੀ ਹੈ ਉਹ ਦਿੱਤੀ ਜਾ ਸਕੇਗੀ। ਔਰ ਦੂਜੇ ਪਾਸੇ ਮੈਂ ਨਾਲ ਇਹ ਵੀ ਗੱਲ ਕਹਿਣਾ ਕਿ ਜਿਸ ਵੇਲੇ ਰਾਤ ਪੈਂਦੀ ਹੈ ਇੱਥੇ ਸਾਰੇ ਦਫ਼ਤਰ ਨੇ ਜਿਹੜੇ ਸਰਕਾਰੀ ਪ੍ਰਾਈਵੇਟ ਬੰਦ ਹੋ ਜਾਂਦੇ ਨੇ, ਉਹਦੇ ਬਾਵਜੂਦ ਵੀ ਘਰਾਂ ਨੂੰ ਸਪਲਾਈ ਹੈ ਜਿਹੜੀ ਪੂਰੀ ਨਹੀਂ ਦਿੱਤੀ ਜਾ ਰਹੀ। ਸੋ ਇਸ ਕਰਕੇ ਪੰਜਾਬ ਦੇ ਜਿੱਥੇ ਪਹਿਲਾਂ ਕਿਸਾਨ ਸੜਕਾਂ ਤੇ ਸੀ ਕਿ ਕਿਸਾਨਾਂ ਨੂੰ ਜਿਹੜੀ ਖੇਤੀ ਸਪਲਾਈ ਹੈ ਉਹ ਬਿਜਲੀ ਨਹੀਂ ਆ ਰਹੀ ਸੀ, ਉਹਨਾਂ ਦੇ ਜਿਹੜਾ ਝੋਨਾ ਲਾਇਆ ਉਹਨੂੰ ਪਾਣੀ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ, ਬਰਸਾਤਾਂ ਨਹੀਂ ਹੋ ਰਹੀਆਂ। ਸੋ ਇਸ ਕਰਕੇ ਸਾਰੇ ਪੰਜਾਬ ਦੇ ਵੱਖੋ ਵੱਖ ਜ਼ਿਲ੍ਹਿਆਂ ਦੇ ਵਿੱਚ ਕਿਸਾਨਾਂ ਨੇ ਰੋਡ ਜਾਮ ਕੀਤੇ ਸੀ। ਹੁਣ ਅਕਾਲੀ ਦਲ ਨੇ ਵੀ ਐਲਾਨ ਕੀਤਾ ਹੈ ਕਿ ਉਹ ਪੰਜਾਬ ਦੇ ਸਾਰੇ ਬਿਜਲੀ ਘਰਾਂ ਨੂੰ ਉੱਥੋਂ ਦੇ ਜਿਹੜੇ ਏਰੀਏ ਦੇ ਅਕਾਲੀ ਆਗੂ ਨੇ ਉਹ ਘਰਾ ਕਰਨਗੇ। ਔਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਲਈ ਇਹ ਜਿਹੜੀ ਬਿਪਤਾ ਹੈ ਬਿਜਲੀ ਦੀ, ਬਿਜਲੀ ਸਪਲਾਈ ਨਾ ਮਿਲਣ ਦੀ, ਇਹ ਬੜੇ ਵੱਡੇ ਪੱਧਰ ਤੇ ਜਿਹੜੀ ਵੱਧ ਗਈ ਹੈ। ਮੇਰਾ ਖਿਆਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਵਾਸਤੇ ਪਿਛਲੇ ਕੁਝ ਦਿਨਾਂ ਤੋਂ ਕੁਝ ਵੀ ਸ਼ੁਭ ਨਹੀਂ ਹੋ ਰਿਹਾ ਸਰਕਾਰ ਦੇ ਵਿੱਚ, ਚਾਹੇ ਉਹ ਮਾਈਨਿੰਗ ਦੀ ਗੱਲ ਲੈ ਲਈਏ, ਚਾਹੇ ਉਹ ਬਿਜਲੀ ਸਪਲਾਈ ਦੀ ਗੱਲ ਲੈ ਲਈਏ। ਸੋ ਬਿਜਲੀ ਹਰ ਛੋਟੇ ਤੋਂ ਲੈ ਕੇ ਵੱਡੇ ਬੰਦੇ ਤੱਕ ਜਿਹੜੀ ਹਰੇਕ ਕਿਸੇ ਦੀ ਬੁਨਿਆਦੀ ਲੋੜ ਹੈ, ਕਿਉਂਕਿ ਬਿਜਲੀ ਤੋਂ ਬਿਨਾਂ ਅਸੀਂ ਆਪਣੇ ਆਪ ਨੂੰ ਬਿਲਕੁਲ ਹੀ ਕਿਸੇ ਹੋਰ ਧਰਤੀ ਦੇ ਵਾਸੀ ਸਮਝਦੇ ਹਾਂ, ਕਿਉਂਕਿ ਬਿਜਲੀ ਤੋਂ ਬਿਨਾਂ ਅਸੀਂ ਇੱਕ ਮਿੰਟ ਵੀ ਰਹਿ ਨਹੀਂ ਸਕਦੇ। ਸੋ ਇਹ ਬੜਾ ਵੱਡਾ ਮੁੱਦਾ ਜਿਹੜਾ ਗਰੇਵਾਲ ਸਾਹਿਬ ਬਣ ਗਿਆ ਜੀ।
ਔਰ ਇਸ ਸਮੇਂ ਟੈਂਪਰੇਚਰ ਕੀ ਹੈ ਪੰਜਾਬ ਦੇ ਵਿੱਚ, ਪੰਜਾਬ ਦੇ ਸ਼ਹਿਰਾਂ ਦਾ?
ਗਰੇਵਾਲ ਸਾਹਿਬ ਇਸ ਵੇਲੇ ਜਿਹੜਾ ਪੰਜਾਬ ਦੇ ਵਿੱਚ ਟੈਂਪਰੇਚਰ ਹੈਗਾ ਜੀ, ਉਹ 40 ਤੋਂ ਲੈ ਕੇ, ਜਾਂ ਮਾਰਨਿੰਗ ਜੇ ਗੱਲ ਕਰ ਲਈਏ ਤਾਂ 37-38 ਹੁੰਦਾ, ਤਾਂ ਲੈ ਕੇ 44-45 ਡਿਗਰੀ ਤੱਕ ਜਿਹੜਾ ਟੈਂਪਰੇਚਰ ਹੈ ਉਹ ਜਾ ਰਿਹਾ। ਔਰ ਇਸ ਵੇਲੇ ਵੀ ਹੁਣ ਇੱਥੇ 6 ਵੱਜ ਗਏ ਹੈ ਸ਼ਾਮ ਦੇ, ਹੱਲੇ ਵੀ ਟੈਂਪਰੇਚਰ ਹੈ ਜਿਹੜਾ ਉਹ 41-42 ਡਿਗਰੀ ਹੈਗਾ ਇਸ ਵੇਲੇ ਵੀ।
41-42 ਡਿਗਰੀ ਟੈਂਪਰੇਚਰ ਹੈ ਤੇ ਕੋਈ ਬਿਜਲੀ ਨਹੀਂ ਹੈ ਤੇ ਸਰਕਾਰੀ ਦਫ਼ਤਰਾਂ ਦੇ ਵਿੱਚ ਏਸੀ ਬੰਦ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ, ਕਿ ਸਰਕਾਰੀ ਦਫ਼ਤਰਾਂ ਦੇ ਵਿੱਚ ਫਿਰ ਜਾਵੇਗਾ ਕੌਣ ਇੰਨੀ ਗਰਮੀ ਦੇ ਵਿੱਚ?
ਸਰਕਾਰੀ ਪ੍ਰਾਈਵੇਟ ਦੋਨਾਂ ਨੂੰ ਹੀ ਅਪੀਲ ਕੀਤੀ ਹੈ ਉਹਨਾਂ ਨੇ ਦਫ਼ਤਰਾਂ 'ਚ ਜਿਹੜੇ ਏਸੀ ਨੇ ਬੰਦ ਕਰ ਦਿੱਤੇ ਜਾਣ। ਸੋ ਜਿਹੜੇ ਲਾਈਟ ਹੈ ਉਹ ਤਾਂ ਵੈਸੇ ਹੀ ਨਹੀਂ ਆ ਰਹੀ, ਏਸੀ ਤਾਂ ਵੈਸੇ ਹੀ ਬੰਦ ਨੇ। ਹੁਣ ਇਸ ਟਾਈਮ ਮੈਂ ਜਦੋਂ ਦਾ ਤੁਹਾਡੇ ਨਾਲ ਲਾਈਵ ਬੈਠਾ ਉਸ ਤੋਂ 1 ਘੰਟਾ ਪਹਿਲਾਂ ਤਾਂ ਲਗਾਤਾਰ ਪੰਜਾਬ ਦੀਆਂ ਅਪਡੇਟਸ ਦੇਖ ਰਿਹਾ, ਤਾਂ ਉਹ ਇੱਕ ਜੁਗਾੜ ਕਰਕੇ ਇਨਵਰਟਰ ਤੇ ਸਾਰਾ ਕੁਛ ਚੱਲ ਰਿਹਾ ਤੇ ਲਾਈਟ ਇੱਥੇ ਨਹੀਂ। ਪਿਛਲੇ ਲੰਮੇ ਚਿਰ ਤੋਂ ਮੈਂ ਗਰਮੀ 'ਚ ਹੀ ਬੈਠਾ, ਸੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਸ਼ਹਿਰ 'ਚ ਬੈਠਾ। ਮੈਂ ਅੱਜ ਖ਼ਬਰਾਂ ਅੱਗੇ ਆਪਾਂ ਚੰਡੀਗੜ੍ਹ ਤੋਂ ਕਰਦੇ ਹਾਂ, ਪਰ ਅੱਜ ਮੈਂ ਪਟਿਆਲਾ ਤੋਂ ਕਰ ਰਿਹਾ। ਸੋ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਆਪਦੇ ਜੱਦੀ ਸ਼ਹਿਰ ਦਾ ਇਹ ਹਾਲ ਹੈ ਜੀ।
ਸੋ ਇਹ ਤੋਂ ਬਰਨਾਲੇ ਦੇ ਵਿੱਚ ਇਹ ਵੀ ਪਤਾ ਲੱਗਿਆ ਕਿ 3 ਪਿੰਡਾਂ ਦੇ ਲੋਕਾਂ ਨੇ ਚੀਮਾ ਬਿਜਲੀ ਗ੍ਰਿਡ ਦੇ ਉੱਤੇ ਅਟੈਕ ਕਰ ਦਿੱਤਾ।
ਕੱਲਾ ਬਰਨਾਲੇ ਨਹੀਂ ਹੋਇਆ ਗਰੇਵਾਲ ਸਾਹਿਬ, ਹੋਰ ਵੀ ਬਹੁਤ ਸਾਰੀਆਂ ਪੰਜਾਬ 'ਚ ਇੱਦਾਂ ਦੀਆਂ ਘਟਨਾਵਾਂ ਵਾਪਰੀਆਂ ਨੇ ਜਿੱਥੇ ਬਿਜਲੀ ਬੋਰਡ ਦੇ ਅਧਿਕਾਰੀਆਂ ਦਾ ਵਿਰੋਧ ਹੋਇਆ ਹੋਵੇ। ਔਰ ਪਿੱਛੇ ਜੇ ਇੱਕ ਵਾਰੀ ਇਹ ਵੀ ਆਈ ਸੀ ਕਿ ਕਈ ਵਾਰੀ ਬਿਜਲੀ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਅੰਦਰ ਤਾੜ ਕੇ ਉਹਨਾਂ ਨੇ ਲੋਕ ਲਾ ਦਿੱਤਾ। ਸੋ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਜਿਹੜੀਆਂ ਚੱਲਦੀਆਂ ਰਹਿੰਦੀਆਂ ਨੇ। ਹੁਣ ਅੱਕੇ ਹੋਏ ਕਿਸਾਨ ਜਾਂ ਜਿਹੜੇ ਅੱਕੇ ਹੋਏ ਵਸਨੀਕ ਨੇ, ਜਿਨ੍ਹਾਂ ਦੇ ਛੋਟੇ ਛੋਟੇ ਬੱਚੇ ਨੇ ਜਾਂ ਬਜ਼ੁਰਗ ਨੇ, ਬਿਜਲੀ ਤੋਂ ਬਿਨਾਂ ਉਹ ਤੜਫਦੇ ਆ ਸਾਰੀ ਰਾਤ। ਸੋ ਇਸ ਕਰਕੇ ਬਿਜਲੀ ਬਹੁਤ ਜ਼ਰੂਰੀ ਹੈ ਤੇ ਇਸੇ ਕਰਕੇ ਵਿਰੋਧ ਹੋ ਰਿਹਾ ਜੀ।
ਜੀ ਹਾਂ, ਤੁਸੀਂ ਜਿਹੜੇ ਪ੍ਰੋਗਰਾਮ ਖਬਰ ਸਾਧਦੇ ਨਾਲ ਸੁਬਹਾ 8 ਵਜੇ ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਸਾਡੇ ਵੀ ਇੱਥੇ ਬ੍ਰਿਟਿਸ਼ ਕੋਲੰਬੀਆ ਦੇ ਕੁਝ ਇੱਕ ਸ਼ਹਿਰਾਂ ਦੇ ਵਿੱਚ ਤੇ ਨਾਲ ਦੀ ਨਾਲ ਵਿਨੀਪੈਗ ਤੇ ਅਲਬਰਟਾ ਦੇ ਕੁਝ ਇੱਕ ਅਲਬਰਟਾ ਦੇ ਸੈਸਕਟੂਨ ਦੇ ਕੁਝ ਇੱਕ ਸ਼ਹਿਰਾਂ ਦੇ ਵਿੱਚ ਜਿਹੜੀ ਕਾਫੀ ਇੱਥੇ ਗਰਮੀ ਪੈ ਰਹੀ ਹੈ। ਤਜਿੰਦਰ, ਇੱਥੇ ਵੀ ਤਾਪਮਾਨ 40 ਡਿਗਰੀ ਤੋਂ ਉੱਤੇ ਵਧਿਆ ਹੋਇਆ। ਇਹ ਇੱਥੇ ਦਾ ਵੀ ਸਾਡਾ ਰੈਕਰਡ ਹੈ ਕੈਨੇਡਾ ਦਾ, ਬ੍ਰਿਟਿਸ਼ ਕੋਲੰਬੀਆ ਦਾ,
ਕਿ ਅੱਜ ਤੱਕ ਕਦੇ ਟੈਂਪਰੇਚਰ ਇਸ ਲੈਵਲ ਤੇ ਨਹੀਂ ਗਿਆ ਹੈਗਾ ਔਰ ਬ੍ਰਿਟਿਸ਼ ਕੋਲੰਬੀਆ ਦੇ ਇਹ ਉਹਨਾਂ ਸ਼ਹਿਰਾਂ ਦੇ ਵਿੱਚ ਟੈਂਪਰੇਚਰ ਇੰਨਾ ਹੋ ਗਿਆ ਜਿੱਥੇ ਕਦੇ ਟੈਂਪਰੇਚਰ 20-21 ਡਿਗਰੀ ਸੈਲਸੀਅਸ ਤੋਂ ਨਹੀਂ ਵੱਧਦਾ ਸੀਗਾ ਅਤੇ ਲੋਕਾਂ ਨੂੰ ਘਰ ਦੇ ਵਿੱਚ ਏਸੀ ਲਵਾਉਣ ਦੀ ਕਦੇ ਜ਼ਰੂਰਤ ਨਹੀਂ ਪਈ ਸੀ, ਕਈ ਘਰਾਂ ਦੇ ਵਿੱਚ ਪੱਖੇ ਵੀ ਨਹੀਂ ਲਗਵਾਉਣ ਦੀ ਉਹਨਾਂ ਨੂੰ ਕਦੇ ਜ਼ਰੂਰਤ ਪਈ ਸੀ ਤੇ ਹੁਣ ਉਹਨਾਂ ਨੂੰ ਨਾ ਪੱਖੇ ਲੱਭਦੇ ਨੇ ਤੇ ਨਾ ਏਸੀ ਲੱਭਦੇ ਆ। ਕੋਈ ਲਗਭਗ 450 ਦੇ ਕਰੀਬ ਮੌਤਾਂ ਸਡਨ ਡੈਥਸ ਨੇ ਜਿਹੜੀਆਂ ਬ੍ਰਿਟਿਸ਼ ਕੋਲੰਬੀਆ ਦੇ ਇਹਨਾਂ ਸ਼ਹਿਰਾਂ ਦੇ ਵਿੱਚ ਹੋ ਚੁੱਕੀਆਂ ਨੇ ਤੇ ਨਾਲ ਦੀ ਨਾਲ ਸਾਡੇ ਇੱਥੇ ਅੱਗ ਬਹੁਤ ਜ਼ਿਆਦਾ ਲੱਗੀ ਹੋਈ ਹੈ ਜੰਗਲ ਦੇ ਵਿੱਚ ਇੰਨੀ ਗਰਮੀ ਤੋਂ ਬਾਅਦ, ਹੀਟ ਵੇਵ ਆਉਣ ਤੋਂ ਬਾਅਦ। ਸੋ ਜਿੰਨਾ ਤੁਹਾਡੇ ਪੰਜਾਬ ਦਾ ਟੈਂਪਰੇਚਰ ਹੈ ਉਹ ਤੋਂ ਪੂਰਾ ਜ਼ਿਆਦਾ ਹੀ ਇਸ ਸਮੇਂ ਬ੍ਰਿਟਿਸ਼ ਕੋਲੰਬੀਆ ਦੇ ਕਈ ਸ਼ਹਿਰਾਂ ਦਾ ਟੈਂਪਰੇਚਰ ਹੈ। ਟੋਰਾਂਟੋ ਦੇ ਵਿੱਚ ਇਸ ਸਮੇਂ ਟੈਂਪਰੇਚਰ 30 ਡਿਗਰੀ ਸੈਲਸੀਅਸ ਦੇ ਕਰੀਬ ਚਲਾ ਜਾਂਦਾ ਤੋ ਇੱਥੇ, ਪਰ ਇਹ ਜ਼ਰੂਰ ਹੈ ਕਿ ਬਿਜਲੀ ਨਹੀਂ ਇੱਥੇ ਜਾਂਦੀ ਗੀ, ਉਹਦੇ ਲਈ ਅਸੀਂ ਆਪਣੀਆਂ ਏਸੀ ਦੀਆਂ ਜਿਹੜੀਆਂ ਸੁੱਖ ਸਹੂਲਤਾਂ ਨੇ ਉਹ ਮਾਣ ਸਕਦੇ ਹਾਂ
ਜੀ। ਗਰੇਵਾਲ ਸਾਹਿਬ
ਆਲਰਾਈਟ, ਔਰ ਆਪਾਂ ਅਗਲੀ ਖਬਰ ਦੇ ਵੱਲ ਚੱਲਦੇ ਹਾਂ ਤੇ ਥੋੜਾ ਜਿਹਾ ਆਪਾਂ ਗੱਲਬਾਤ ਕਰਦੇ ਹਾਂ ਜੋ ਅਸ਼ਵਨੀ ਕੁਮਾਰ ਵੱਲੋਂ ਬਿਆਨਬਾਜ਼ੀ ਕੀਤੀ ਗਈ ਹੈ ਉਹਨਾਂ ਦੇ ਉੱਤੇ।
ਜੀ ਬਿਲਕੁਲ, ਮੈਂ ਦੱਸਣਾ ਚਾਹੁੰਦਾ ਕਿ ਜਿਹੜੇ ਦੇਸ਼ ਦੇ ਸਾਬਕਾ ਕਾਨੂੰਨ ਮੰਤਰੀ ਅਸ਼ਵਨੀ ਕੁਮਾਰ ਨੇ, ਜਿਹੜੇ ਕਾਂਗਰਸ ਦੇ ਸੀਨੀਅਰ ਆਗੂ ਵੀ ਨੇ, ਉਹਨਾਂ ਨੇ ਅੱਜ ਕਿਹਾ ਕਿ ਜਿਹੜਾ ਪੰਜਾਬ ਕਾਂਗਰਸ ਦਾ ਵਿਵਾਦ ਚੱਲ ਰਿਹਾ ਉਹਨੂੰ ਕੁਝ ਦਿਨਾਂ ਚ ਸੁਲਝਾ ਲਿਆ ਜਾਏਗਾ। ਉਹਨਾਂ ਨੇ ਕਿਹਾ ਕਿ ਪੰਜ ਮੁੱਖ ਮੁੱਦਿਆਂ ਤੇ ਜਿਹੜੀ ਗੱਲਬਾਤ ਸਰਕਾਰ ਪੰਜਾਬ ਸਰਕਾਰ ਨਾਲ, ਪੰਜਾਬ ਕਾਂਗਰਸ ਨਾਲ ਹਾਈਕਮਾਂਡ ਨੇ ਕੀਤੀ ਆ, ਉਹਨਾਂ ਨੇ ਕਿਹਾ ਕਿ ਚੋਣ ਵਾਅਦਿਆਂ ਨੂੰ ਵੀ 100% ਪੂਰਾ ਕੀਤਾ ਜਾਏਗਾ ਤੇ ਨਾਰਾਜ਼ ਜਿਹੜੇ ਕਾਂਗਰਸੀ ਆਗੂ ਵਰਕਰ ਨੇ ਉਹਨਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਏਗਾ। ਉਹਨਾਂ ਕਿਹਾ ਕਿ ਕੁਝ ਦਿਨਾਂ ਵਿੱਚ ਹੀ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਵੱਲੋਂ ਆਪਸੀ ਵਿਚਾਰ ਵਟਾਂਦਰੇ ਤੋਂ ਬਾਅਦ ਉਚਿਤ ਫੈਸਲੇ ਲਏ ਜਾਣਗੇ ਤੇ ਪੰਜਾਬ ਕਾਂਗਰਸ ਦੇ ਵਿਵਾਦ ਨੂੰ ਛੇਤੀ ਸੁਲਝਾ ਲਿਆ ਜਾਏਗਾ ਜੀ। ਗਰੇਵਾਲ ਸਾਹਿਬ
ਜੀ, ਔਰ ਇਸ ਤੋਂ ਅੱਗੇ ਆਪਾਂ ਤੁਹਾਡੀ ਗੱਲਬਾਤ ਕਰ ਲੈਂਦੇ ਹਾਂ ਸਰੂਪ ਸਿੰਘਲਾ ਦੀ, ਜਿਨ੍ਹਾਂ ਨੇ ਮਨਪ੍ਰੀਤ ਬਾਦਲ ਦੇ ਉੱਤੇ ਇਲਜ਼ਾਮ ਲਾਏ ਨੇ।
ਜੀ ਬਿਲਕੁਲ, ਇਹ ਬਠਿੰਡਾ ਤੋਂ ਸਾਬਕਾ ਵਿਧਾਇਕ ਨੇ ਜੀ ਸਰੂਪ ਚੰਦ ਸਿੰਗਲਾ, ਉਹਨਾਂ ਨੇ ਉੱਥੇ ਰਾਖ ਦੇ ਵੱਡੇ ਵੱਡੇ ਡੰਪ ਨੇ ਜੀ ਬਠਿੰਡੇ ਦੇ ਵਿੱਚ, ਕਿਉਂਕਿ ਉੱਥੇ ਥਰਮਲ ਪਲਾਂਟ ਹੈ, ਉਹ ਡੰਪ ਚੋਂ ਸਰਕਾਰੀ ਜਗ੍ਹਾ ਤੋਂ ਨਜਾਇਜ਼ ਮਾਈਨਿੰਗ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਉੱਥੇ ਇੰਟਰਲੋਕਿੰਗ ਟਾਈਲਾਂ ਨੇ ਜਿਹੜੀਆਂ ਉਹਨਾਂ ਚ ਵੀ ਕੁਝ ਘਪਲਾ ਹੋਇਆ ਹੈ ਜਿਹਦੇ ਉਹਨਾਂ ਨੇ ਦੋਸ਼ ਲਾਏ ਨੇ ਸਰੂਪ ਚੰਦ ਸਿੰਗਲਾ ਨੇ। ਉਹਨਾਂ ਨੇ ਕਿਹਾ ਹੈ ਕਿ ਇਹਨਾਂ ਸਾਰੇ ਮਾਮਲੇ ਦੀ, ਇਸ ਘਪਲੇ ਦੀ ਹੈ ਜਿਹੜੀ ਉੱਚ ਪੱਧਰੀ ਜਾਂਚ ਹੈ ਜਿਹੜੀ ਉਹ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਜਿਹੜਾ ਸੱਚ ਹੈ ਉਹ ਸਾਹਮਣੇ ਆ ਜਾਵੇ। ਔਰ ਉਹਨਾਂ ਨੇ ਕਿਹਾ ਕਿ ਜਿਹੜੀ ਨਜਾਇਜ਼ ਮਾਈਨਿੰਗ ਹੋ ਰਹੀ ਹੈ ਉਹ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਉਸਦੇ ਰਿਸ਼ਤੇਦਾਰ ਵੱਲੋਂ ਕੀਤੀ ਜਾ ਰਹੀ ਹੈ। ਸੋ ਉਹਦੇ ਇੱਕ ਕਰੀਬੀ ਰਿਸ਼ਤੇਦਾਰ ਨੇ ਜਿਹਦਾ ਨਾਮ ਬਠਿੰਡੇ ਦੇ ਵਿੱਚ ਬੜਾ ਉੱਭਰ ਕੇ ਸਾਹਮਣੇ ਆਇਆ ਕਿ ਮਨਿਸਟਰੀ ਉਹ ਚਲਾ ਰਿਹਾ ਹੈ। ਹਾਂਜੀ,
ਜੋਜੋ ਔਜਲਾ
ਜੀ, ਬਿਲਕੁਲ ਉਹ ਇਹਦੇ ਮਨਪ੍ਰੀਤ ਬਾਦਲ ਦੇ ਬ੍ਰਦਰ ਇਨ ਲਾ ਨੇ। ਸੋ ਉਹਨਾਂ ਨੇ ਉੱਥੇ ਬਹੁਤ ਜ਼ਿਆਦਾ ਜਿਹੜੀ ਲੋਕਲ ਲੈਵਲ ਤੇ ਵਿਰੋਧਤਾ ਵੀ ਉਹਨਾਂ ਦੀ ਬਹੁਤ ਜ਼ਿਆਦਾ, ਉਹਨਾਂ ਨੇ ਕਿਹਾ ਕਿ ਮਨਪ੍ਰੀਤ ਬਾਦਲ ਸਿਰਫ ਨਾਮ ਦੇ ਹੀ ਮੰਤਰੀ ਨੇ ਜਦਕਿ ਮੰਤਰੀ ਵਾਲੇ ਸਾਰੇ ਹੁਕਮ ਨੇ ਜਿਹੜੇ ਉਹ ਜੋ ਜਾਰੀ ਕਰਦੇ ਨੇ। ਇਸ ਤਰ੍ਹਾਂ ਦੀ ਧਾਰਨਾ ਉੱਥੋਂ ਦੇ ਆਮ ਲੋਕ, ਆਮ ਬਠਿੰਡੇ ਵੀ ਬਠਿੰਡੇ ਦੇ ਰਹਿਣ ਵਾਲੇ ਨੇ ਜਿਹੜੇ ਉਹ ਅਕਸਰ ਕਰਦੇ ਨੇ। ਸੋ ਇਸ ਕਰਕੇ ਇਸ ਵਾਰ ਮਨਪ੍ਰੀਤ ਬਾਦਲ ਦੀ ਵਿਰੋਧਤਾ ਵੀ ਬਠਿੰਡੇ ਦੇ ਵਿੱਚ ਸ਼ੁਰੂ ਹੋ ਗਈ ਹੈ ਹੁਣੀ ਵੱਡੇ ਪੱਧਰ ਤੇ ਜੀ। ਗਰੇਵਾਲ ਸਾਹਿਬ
ਜੀ, ਹਾਂ ਕੌਰ ਸਾਹਿਬ, ਸੁਬਹ 8 ਤੋਂ ਲੈ ਕੇ 10 ਵਜੇ ਤੱਕ ਅਗਰ ਤੁਸੀਂ ਵੀ ਕੋਈ ਖਬਰ ਦੇ ਉੱਤੇ ਟਿੱਪਣੀ ਕਰਨੀ ਹੈ ਜਾਂ ਫਿਰ ਕੋਈ ਖਬਰ ਬਾਰੇ ਗੱਲਬਾਤ ਕਰਨੀ ਹੈ, 416-620-1778 ਸਟੂਡੀਓ ਨੰਬਰ ਹੈ, 4166-201-778 ਦੇ ਉੱਤੇ ਤੁਸੀਂ ਇਸ ਸਮੇਂ ਕਾਲ ਕਰ ਸਕਦੇ ਹੋ। ਸਾਡੇ ਇਸ ਪ੍ਰੋਗਰਾਮ ਨੂੰ ਜੈਗ ਔਇਲਾ ਜੀ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਜੈਗ ਔਇਲਾ ਜੀ ਦਾ ਨੰਬਰ ਹੈ 416-371-7777, 416-371-7777, ਜੈਗ ਔਇਲਾ, jagoila.com ਇਹਨਾਂ ਦੀ ਵੈਬਸਾਈਟ ਹੈ। ਇਹਨਾਂ ਦੀ ਵੈਬਸਾਈਟ ਦੇ ਉੱਤੇ ਤੁਸੀਂ ਲੇਟੈਸਟ ਇਹਨਾਂ ਦੀਆਂ ਜਿਹੜੀਆਂ ਲਿਸਟਿੰਗ ਨੇ ਉਹ ਵੀ ਦੇਖ ਸਕਦੇ ਹੋ, jagoila.com, jagoila, 416-371-7777। ਰੰਧਾਵਾ ਡੈਂਟਰੀ ਡੈਂਟਿਸਟਰੀ ਡਾਕਟਰ ਸਮਰੀਤ ਕੌਰ ਰੰਧਾਵਾ ਜੀ ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ ਨੇ। 905-794-5111, 905-794-5111, 10 ਸਕੁਅਰ ਐਲਟ ਡਰਾਈਵ ਯੂਨਿਟ 5 & 6 ਦੇ ਉੱਤੇ ਸਥਿਤ ਨੇ ਰੰਧਾਵਾ ਡੈਂਟਿਸਟਰੀ ਤੋਂ ਡਾਕਟਰ ਸਮਰੀਤ ਕੌਰ ਰੰਧਾਵਾ, 905-794-5111, 905-794-5111 ਦੇ ਉੱਤੇ ਕਾਲ ਕਰਨੀ ਹੈ। ਤੁਸੀਂ ਗੋਰ ਰੋਡ ਅਤੇ ਕੰਟਰੀ ਸਾਈਡ ਤੋਂ ਥੋੜੀ ਜਿਹੀ ਨੌਰਥ ਵਾਲੀ ਸਾਈਡ ਦੇ ਉੱਤੇ ਜਾਂਦੇ ਹਾਂ, ਨਵੇਂ ਘਰਾਂ ਦੇ ਵਿੱਚ ਪਲਾਜ਼ੇ ਦੇ ਵਿੱਚ ਇਹਨਾਂ ਦੀ ਕਲੀਨਿਕ ਸਥਿਤ ਹੈ। 905-794-5111 ਇਹਨਾਂ ਨੰਬਰ ਹੈ, 905-794-5111 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ। ਔਰ ਸਿੰਦਰ ਅਗਲੀ ਖਬਰ ਵੱਲ ਚੱਲਦੇ ਹਾਂ, ਜੋ ਸਿਮਰਜੀਤ ਸਿੰਘ ਮਾਨ ਤੇ ਉਹਨਾਂ ਦੇ ਨਾਲ ਦੋ ਦਰਜਨਾ ਸਾਥੀ ਆ ਜਿਹੜੇ ਉਹ ਬਰਗਾੜੀ ਤੋਂ ਗ੍ਰਿਫ਼ਤਾਰ ਕੀਤੇ ਗਏ ਨੇ। ਮਾਨ ਸਾਹਿਬ ਇਸ ਸਮੇਂ ਕੀ ਕਰ ਰਹੇ ਨੇ, ਕਿਹੋ ਜਿਹੀ ਮੁਹਿੰਮ ਉੱਥੇ ਚਲਾ ਰਹੇ ਨੇ?
ਜੀ ਮੈਂ ਦੱਸਣਾ ਚਾਹੁੰਦਾ ਕਿ ਬਰਗਾੜੀ ਦਾ ਜਿਹੜਾ ਮੋਰਚਾ ਸੀ ਉਹ ਦੁਬਾਰ ਤੋਂ ਸ਼ੁਰੂ ਕਰਨ ਪਹੁੰਚੇ ਸੀ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਪ੍ਰਧਾਨ ਨੇ ਸਿਮਰਨਜੀਤ ਸਿੰਘ ਮਾਨ, ਉਹ ਬੇਅਦਬੀ ਮਾਮਲੇ ਚ ਇਨਸਾਫ਼ ਦੀ ਮੰਗ ਨੂੰ ਲੈ ਕੇ ਅੱਜ ਬਰਗਾੜੀ ਚ ਉਹਨਾਂ ਨੇ ਮੁੜ ਤੋਂ ਮੋਰਚਾ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਉੱਥੇ ਸਿਮਰਨਜੀਤ ਸਿੰਘ ਮਾਨ ਆਪਣੇ ਹੋਰ ਸਾਥੀਆਂ ਨਾਲ ਜਦੋਂ ਮੋਰਚਾ ਲਾਉਣ ਲੱਗੇ ਤਾਂ ਉਹਨਾਂ ਨੂੰ ਪੁਲਿਸ ਨੇ ਜਿਹੜਾ ਉੱਥੇ ਰੋਕਿਆ ਮੋਰਚਾ ਲਾਉਣ ਤੋਂ, ਔਰ ਉਹਨਾਂ ਨੇ ਉਹਨਾਂ ਦੇ ਸਮਰਥਕਾਂ ਨੇ ਪੁਲਿਸ ਦਾ ਵਿਰੋਧ ਕੀਤਾ, ਔਰ ਇਹ ਸਮੇਂ ਫਿਰ ਪੁਲਿਸ ਨੇ ਸਿਮਰਨਜੀਤ ਸਿੰਘ ਮਾਨ ਨੂੰ ਗ੍ਰਿਫ਼ਤਾਰ ਕਰ ਲਿਆ। ਜਦਕਿ ਉਹਨਾਂ ਨੇ ਕਿਹਾ ਕਿ ਜੇਕਰ 30 ਜੂਨ ਤੱਕ ਬੇਅਦਬੀ ਮਾਮਲਿਆਂ ਦਾ ਇਨਸਾਫ਼ ਨਹੀਂ ਹੁੰਦਾ ਤਾਂ ਉਹ ਬਰਗਾੜੀ ਵਿਖੇ ਮੁੜ ਤੋਂ ਪੱਕਾ ਮੋਰਚਾ ਜਿਹੜਾ ਉਹ ਲਾਉਣਗੇ। ਸੋ ਇਹ ਇਸ ਤਰ੍ਹਾਂ ਦੀਆਂ ਕਾਰਵਾਈਆਂ ਵੀ ਨੇ ਜਿਹੜੀਆਂ ਉਹ ਜਿੱਥੇ ਇਹ ਬਰਗਾੜੀ ਕਾਂਡ ਬੇਅਦਬੀਆਂ ਵਾਲਾ ਚਾਹੇ ਗੋਲੀ ਕਾਂਡ ਹੈ, ਜਿੱਥੇ ਅਕਾਲੀ ਦਲ ਲਈ ਗਲੇ ਦੀ ਹੱਡੀ ਬਣੀ ਹੋਈ ਸੀ, ਹੁਣ ਮੇਰਾ ਖਿਆਲ ਹੈ ਕਾਂਗਰਸ ਲਈ ਵੀ ਇਹ ਜਿਹੜਾ ਮੋਰਚਾ ਹੈ ਉਹ ਚਿੰਤਾਵਾਂ ਖੜੀਆਂ ਕਰ ਸਕਦਾ ਹੈ। ਜੀ
ਜੀ ਹਾਂ, ਔਰ ਇਸ ਤੋਂ ਅਗਲੀ ਖਬਰ ਵੱਲ ਚੱਲਦੇ ਹਾਂ ਆਪਾਂ, ਜੋ ਇਸ ਸਮੇਂ ਸਿੱਧੂ ਸਾਹਿਬ ਦੀ ਮੀਟਿੰਗ ਹੋਈ ਹੈ ਰਾਹੁਲ ਗਾਂਧੀ ਦੇ ਨਾਲ, ਕਾਫੀ ਘਾਲਣਾ ਘਾਲਣ ਤੋਂ ਬਾਅਦ ਉਹ ਮਿਲ ਸਕੇ ਨੇ, ਕੀ ਹੁਣ ਤੱਕ ਦੀਆਂ ਖਬਰਾਂ ਨੇ ਜਿਹੜੀਆਂ ਸਾਹਮਣੇ ਆਈਆਂ ਨੇ?
ਜੀ ਗਰੇਵਾਲ ਸਾਹਿਬ, ਜਿਵੇਂ ਪਰਸੋਂ ਤੋਂ ਹੀ ਨਵਜੋਤ ਸਿੰਘ ਸਿੱਧੂ ਦਿੱਲੀ ਗਏ ਸੀ ਤੇ ਕੱਲ ਪਰਸੋਂ ਰਾਹੁਲ ਗਾਂਧੀ ਹੋਰਾਂ ਦਾ ਜਿਵੇਂ ਬਿਆਨ ਆ ਗਿਆ ਸੀ ਕਿ ਉਹਨਾਂ ਦਾ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਦਾ ਕੋਈ ਪ੍ਰੋਗਰਾਮ ਹੀ ਤੈਅ ਨਹੀਂ, ਸੋ ਉਹਨੇ ਨਵਜੋਤ ਸਿੰਘ ਸਿੱਧੂ ਦੀਆਂ ਚਿੰਤਾਵਾਂ ਵਧਾ ਤੀਆਂ ਸੀ। ਜੇਕਰ ਬਿਨਾਂ ਮਿਲੇ ਨਵਜੋਤ ਸਿੰਘ ਸਿੱਧੂ ਪੰਜਾਬ ਮੁੜਦੇ ਤਾਂ ਮੇਰਾ ਖਿਆਲ ਹੈ ਉਹ ਇੱਕ ਨਮੋਸ਼ੀ ਭਰਿਆ ਚਿਹਰਾ ਲੈ ਕੇ ਪੰਜਾਬ ਉਹਨਾਂ ਨੂੰ ਆਉਣਾ ਪੈਂਦਾ, ਜਾਂ ਪੰਜਾਬ ਦੇ ਵਿੱਚ ਜਿਹੜਾ ਉਹਨਾਂ ਦਾ ਵਕਾਰ ਹੈ, ਜਿਹੜਾ ਉਹਨਾਂ ਦਾ ਕੱਦ ਹੈ ਸਿਆਸੀ ਤੌਰ ਤੇ, ਉਹ ਜ਼ਰੂਰ ਘਟਣਾ ਸੀ, ਖਾਸ ਕਰਕੇ ਕਾਂਗਰਸ ਪਾਰਟੀ ਦੇ ਵਿੱਚ। ਸੋ ਕੱਲ ਉਹ ਪ੍ਰਿਯੰਕਾ ਗਾਂਧੀ ਨੂੰ ਮਿਲੇ, ਪ੍ਰਿਯੰਕਾ ਗਾਂਧੀ ਨੇ ਬਾਅਦ ਦੇ ਵਿੱਚ ਰਾਹੁਲ ਗਾਂਧੀ ਹੋਰਾਂ ਦੇ ਨਾਲ ਤਾਲਮੇਲ ਕਰਕੇ ਜਿਹੜੀ ਉਹਨਾਂ ਦੀ ਮੀਟਿੰਗ ਹੈ ਜਿਹੜੀ ਉਹ ਕਰਵਾ ਦਿੱਤੀ ਹੈ। ਸੋ ਰਾਤ 9 ਵਜੇ ਤੱਕ ਮੀਟਿੰਗਾਂ ਚੱਲਦੀਆਂ ਰਹੀਆਂ ਨੇ, ਪਤਾ ਲੱਗਿਆ ਕਿ ਸਵੇਰੇ 8 ਵਜੇ ਤੋਂ ਸ਼ੁਰੂ ਹੋ ਕੇ ਰਾਤ 9 ਵਜੇ ਤੱਕ 6 ਮੁਲਾਕਾਤਾਂ ਨੇ ਜਿਹੜੀਆਂ ਹੋਈਆਂ ਨੇ ਪ੍ਰਿਯੰਕਾ ਗਾਂਧੀ ਦੀਆਂ, ਆਪਣਾ ਸੋਨੀਆ ਗਾਂਧੀ ਨਾਲ, ਰਾਹੁਲ ਗਾਂਧੀ ਨਾਲ, ਔਰ ਉਸ ਤੋਂ ਬਾਅਦ ਜਾ ਕੇ ਫਿਰ ਜਿਹੜੀ ਰਾਹੁਲ ਗਾਂਧੀ ਦੀ ਮੁਲਾਕਾਤ ਹੈ ਨਵਜੋਤ ਸਿੰਘ ਸਿੱਧੂ ਨਾਲ ਸੰਭਵ ਹੋ ਸਕੀ ਹੈ। ਸੋ ਉਹਦੇ ਵਿੱਚ ਪ੍ਰਿਯੰਕਾ ਗਾਂਧੀ ਦਾ ਬੜਾ ਵੱਡਾ ਰੋਲ ਹੈ। ਹਾਲਾਂਕਿ ਉਸ ਮੀਟਿੰਗ ਦੇ ਵਿੱਚ ਕੀ ਹੋਇਆ, ਕੀ ਭਰੋਸਾ ਦਿੱਤਾ ਨਵਜੋਤ ਸਿੰਘ ਸਿੱਧੂ ਨੂੰ, ਉਹਦੇ ਬਾਰੇ ਅਜੇ ਕੁਝ ਵੀ ਸਾਹਮਣੇ ਨਹੀਂ ਆਇਆ, ਕਿਉਂਕਿ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਕੋਈ ਨਵਾਂ ਬਿਆਨ, ਨਵਾਂ ਟਵੀਟ ਹੈ ਜਿਹੜਾ ਉਹ ਵੀ ਸਾਹਮਣੇ ਨਹੀਂ ਆਇਆ। ਸੋ ਮੇਰਾ ਖਿਆਲ ਹੈ ਅਜੇ ਵੇਟ ਐਂਡ ਵਾਚ ਦੀ ਹੀ ਪਾਲਿਸੀ ਹੈ ਕਾਂਗਰਸ ਹਾਈ ਕਮਾਂਡ ਹੈ ਜਿਹੜੀ ਆਪਣਾ ਤਿਆਰ ਕਰ ਰਹੀ ਹੈ। ਔਰ ਜਿਸ ਤਰ੍ਹਾਂ ਹੁਣੇ ਆਪਾਂ ਜ਼ਿਕਰ ਕੀਤਾ ਸੀ ਕਿ ਸੀਨੀਅਰ ਕਾਂਗਰਸੀ ਆਗੂ ਨੇ ਕਿਹਾ ਕਿ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਕੁਝ ਵਿਚਾਰ ਕਰਨ ਤੋਂ ਬਾਅਦ ਹੀ ਪੰਜਾਬ ਦੇ ਮਸਲੇ ਨੂੰ ਸੁਚੱਜੇ ਢੰਗ ਨਾਲ ਸੁਲਝਾਉਣਗੇ। ਜੀ ਗਰੇਵਾਲ ਸਾਹਿਬ,
ਅੱਛਾ ਇਹਦੇ ਤੇ ਕੋਈ ਉਦੋਂ ਬਾਅਦ ਨਵਜੋਤ ਸਿੱਧੂ ਨੇ ਕੋਈ ਟਿੱਪਣੀ ਨਹੀਂ ਕੀਤੀ, ਰਾਹੁਲ ਗਾਂਧੀ ਉਹਨਾਂ ਨੇ ਜਾਂ ਹਾਈਕਮਾਂਡ ਨੇ ਕੋਈ ਟਿੱਪਣੀ ਨਹੀਂ ਕੀਤੀ ਗੀ, ਦੋਨੇ ਪਾਸੇ ਚੁੱਪ ਵਰਤੀ ਹੈ ਇਸ ਮੁਲਾਕਾਤ ਨੂੰ ਲੈ ਕੇ, ਕੀ ਵਿਚਾਰਿਆ ਗਿਆ ਜਾਂ ਕੀ ਨਹੀਂ ਵਿਚਾਰਿਆ ਗਿਆ?
ਜੀ ਗਰੇਵਾਲ ਸਾਹਿਬ, ਬਿਲਕੁਲ ਕੋਈ ਵੀ ਹਾਈਕਮਾਂਡ ਨੇ ਅਧਿਕਾਰਤ ਤੌਰ ਤੇ ਕੋਈ ਪ੍ਰੈਸ ਨੋਟ ਨਹੀਂ ਜਾਰੀ ਕੀਤਾ, ਨਾ ਹੀ ਉਹਨਾਂ ਨੇ ਕਿਸੇ ਮੀਡੀਆ ਨਾਲ ਗੱਲ ਕੀਤੀ ਹੈ, ਨਾ ਹੀ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਮੀਡੀਆ ਨਾਲ ਗੱਲ ਕੀਤੀ ਹੈ, ਨਾ ਹੀ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਸੋਸ਼ਲ ਮੀਡੀਆ ਦੇ, ਕਿਉਂਕਿ ਨਵਜੋਤ ਸਿੰਘ ਸਿੱਧੂ ਜਦੋਂ ਕੱਲ ਪ੍ਰਿਯੰਕਾ ਗਾਂਧੀ ਨੂੰ ਮਿਲੇ ਆ ਤਾਂ ਕੁਝ ਸਮੇਂ ਦੇ ਵਿੱਚ ਹੀ ਉਹਨਾਂ ਨੇ ਪ੍ਰਿਯੰਕਾ ਗਾਂਧੀ ਨਾਲ ਆਪਣੀ ਫੋਟੋ ਨੂੰ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਸੀ। ਸੋ ਜੇਕਰ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਕੱਲ ਕੋਈ ਵੀ ਉਹਨਾਂ ਨੂੰ ਹੁੰਗਾਰਾ ਮਿਲਿਆ ਹੁੰਦਾ ਤਾਂ ਉਹ ਨਾਲ ਦੀ ਨਾਲ ਸੋਸ਼ਲ ਮੀਡੀਆ ਤੇ ਕੋਈ ਹਿੰਟ ਜ਼ਰੂਰ ਦਿੰਦੇ, ਕੋਈ ਨਾ ਕੋਈ ਇਸ਼ਾਰਾ ਜ਼ਰੂਰ ਕਰਦੇ, ਪਰ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਵੀ ਚੁੱਪੀ ਧਾਰੀ ਹੋਈ ਹੈ। ਸੋ ਕਾਂਗਰਸ ਹਾਈ ਕਮਾਂਡ ਤੇ ਹੀ ਸਾਰਿਆਂ ਦੀਆਂ ਨਜ਼ਰਾਂ ਨੇ ਕਿ ਸੋਨੀਆ ਗਾਂਧੀ ਜਾਂ ਰਾਹੁਲ ਗਾਂਧੀ ਨਵਜੋਤ ਸਿੰਘ ਸਿੱਧੂ ਬਾਰੇ ਜਾਂ ਪੰਜਾਬ ਕਾਂਗਰਸ ਚ ਆਏ ਭੁਚਾਲ ਬਾਰੇ ਕਦੋਂ ਫੈਸਲਾ ਲੈਂਦੇ ਨੇ?
ਕੀ ਤੁਹਾਨੂੰ ਲੱਗਦਾ ਕਿ ਸਾਰੀ ਕੰਸਪੈਰੇਸੀ ਦੇ ਦੌਰਾਨ ਕੈਪਟਨ ਸਾਹਿਬ ਆਪਣੀ ਕੁਰਸੀ ਹੈ ਜਿਹੜੀ ਉਹ ਹਾਲ ਦੀ ਘੜੀ ਬਚਾ ਗਏ ਨੇ ਤੇ ਉਹ ਮੁੱਖ ਮੰਤਰੀ ਬਣੇ ਰਹਿਣਗੇ, ਉਹਨਾਂ ਦੀ ਹਜੇ ਮੁੱਖ ਮੰਤਰੀ ਦੀ ਕੁਰਸੀ ਨੂੰ ਇਸ ਟਰਮ ਦੇ ਦੌਰਾਨ ਕੋਈ ਖਤਰਾ ਨਹੀਂ ਜਾਪਦਾ ਗਾ?
ਗਰੇਵਾਲ ਸਾਹਿਬ, ਜੇ ਸਿਆਸੀ ਤੌਰ ਤੇ ਦੇਖੀਏ ਤਾਂ ਹਾਲ ਦੀ ਘੜੀ ਕੈਪਟਨ ਅਮਰਿੰਦਰ ਸਿੰਘ ਆਪਣੀ ਕੁਰਸੀ ਨੂੰ ਬਚਾਉਣ ਚ ਹਾਲ ਦੀ ਘੜੀ ਚ ਸਫਲ ਨਜ਼ਰ ਆ ਰਹੇ ਨੇ, ਔਰ ਲਗਾਤਾਰ, ਔਰ ਉਹ ਇਸ ਗੱਲੋਂ ਸ਼ਾਇਦ ਘਬਰਾਏ ਵੀ ਹੋਏ ਨੇ, ਇਸੇ ਕਰਕੇ ਉਹ ਲੰਚ ਡਿਪਲੋਮੈਸੀ ਹੈ ਫਿਰ ਤੋਂ ਉਹਨਾਂ ਨੇ ਕੀਤੀ ਹੈ। ਅੱਜ ਉਹਨਾਂ ਨੇ ਆਪਣੀ ਰਿਹਾਇਸ਼ ਤੇ ਕਾਂਗਰਸੀ ਉਹਨਾਂ ਵਿਧਾਇਕਾਂ ਨੂੰ ਜਿਹੜੇ ਉਹਨਾਂ ਦੇ ਖੇਮੇ ਦੇ ਨੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਹੱਕ ਚ ਬੋਲ ਕੇ ਆਏ ਨੇ, ਸੋ ਉਹਨਾਂ ਨੂੰ ਅੱਜ ਉਹਨਾਂ ਨੇ ਲੰਚ ਵੀ ਦਿੱਤਾ, ਮੀਟਿੰਗ ਵੀ ਕੀਤੀ ਹੈ। ਸੋ ਉੱਥੇ ਗੱਲਬਾਤ ਕੀ ਹੋਈ ਆ ਉਹ ਤਾਂ ਕੋਈ ਗੱਲ ਸਾਹਮਣੇ ਨਹੀਂ ਆਈ, ਪਰ ਲਗਾਤਾਰ ਉਹ ਜਿਹੜੇ ਉਹਨਾਂ ਦੇ ਖੇਮੇ ਦੇ ਬੰਦੇ ਆ ਉਹਨਾਂ ਨੂੰ ਫਿਰ ਤੋਂ ਉਹ ਆਪਣੇ ਨਾਲ ਜੋੜ ਕੇ ਰੱਖਣ ਦੇ ਯਤਨ ਕਰ ਰਹੇ ਨੇ। ਮੇਰਾ ਖਿਆਲ ਹੈ ਕਿ ਮੁੜ ਤੋਂ ਜੇਕਰ ਕਾਂਗਰਸ ਹਾਈ ਕਮਾਂਡ ਦੇ ਕੋਲ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਵਕਾਲਤ ਕਰਨੀ ਹੋਏ ਤਾਂ ਜਿਹੜੇ ਉਹਨਾਂ ਦੇ ਖੇਮੇ ਦੇ ਵਿਧਾਇਕ ਨੇ ਮੁੜ ਤੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਪੱਖ ਪੂਰ ਸਕਣ। ਔਰ ਦੂਜਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਜੇਕਰ ਹਾਈ ਕਮਾਂਡ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਹੁਣ ਸੀਐਮ ਦੀ ਕੁਰਸੀ ਤੋਂ ਉਤਾਰਦੇ ਹੈ ਜਾਂ ਉਹ ਬਦਲਦੇ ਹੈ ਤਾਂ ਉਹਦੇ ਲਈ ਕਾਂਗਰਸ ਪਾਰਟੀ ਵੀ ਬੈਕਫੁੱਟ ਤੇ ਜਾਂਦੀ ਹੈ, ਕਿਉਂਕਿ ਉਹਦੇ ਲਈ ਇਹ ਸੰਦੇਸ਼ ਜਾਏਗਾ ਕਿ ਵਾਕਿਆ ਹੀ ਕੈਪਟਨ ਅਮਰਿੰਦਰ ਸਿੰਘ ਯੋਗ ਨਹੀਂ ਸੀ ਸਰਕਾਰ ਚਲਾਉਣ ਦੇ, ਸੋ ਕਾਂਗਰਸ ਪਾਰਟੀ ਨੇ ਧੱਕੇ ਨਾਲ ਬਣਾਇਆ ਸੀ, ਉਹਨਾਂ ਨੇ ਯੋਗ ਅਗਵਾਈ ਹੈ ਜਿਹੜੀ ਨਹੀਂ ਕੀਤੀ, ਇਹਦੇ ਨਾਲ ਕਾਂਗਰਸ ਪਾਰਟੀ ਵੀ ਡੈਮੇਜ ਹੁੰਦੀ ਹੈ। ਸੋ ਕਾਂਗਰਸ ਪਾਰਟੀ ਲਈ ਜਿਹੜਾ ਵੱਡਾ ਚੈਲੰਜ ਹੈ ਉਹ ਇਹ ਹੀ ਹੈ ਕਿ 2022 ਦੀਆਂ ਇਲੈਕਸ਼ਨ ਦੇ ਵਿੱਚ ਕਾਂਗਰਸ ਦਾ ਸੀਐਮ ਦਾ ਚਿਹਰਾ ਕੌਣ ਹੋਏਗਾ, ਇਹ ਵੱਡਾ ਸਵਾਲ ਹੈ ਜਿਹੜਾ ਮੇਰਾ ਖਿਆਲ ਹੈ ਕਾਂਗਰਸ ਹਾਈ ਕਮਾਂਡ ਨੂੰ ਸਤਾ ਰਿਹਾ ਹੈ ਕਿ ਨਵਾਂ ਚਿਹਰਾ ਕੌਣ ਹੋਏਗਾ। ਜੀ,
ਔਰ ਇਹ ਵੀ ਨਹੀਂ ਲੱਗਦਾ ਕਿ ਸਿੱਧੂ ਸਾਹਿਬ ਦੀ ਮੀਟਿੰਗ ਤੋਂ ਬਾਅਦ ਕਿ ਨਵਜੋਤ ਸਿੱਧੂ ਨੂੰ ਕੋਈ ਅਹਿਮ ਅਹੁਦਾ ਜਿਸ ਤਰ੍ਹਾਂ ਜਾਂ ਸੀਐਮ ਦਾ ਚਿਹਰਾ ਜਾਂ ਫਿਰ ਪ੍ਰਧਾਨ ਜਾਂ ਫਿਰ ਡਿਪਟੀ ਸੀਐਮ ਏਦਾਂ ਦਾ ਕੁਛ ਨਹੀਂ ਮਿਲਣ ਲੱਗਿਆ ਇਹਨਾਂ ਨੂੰ
ਹਾਲ ਦੀ ਘੜੀ। ਗਰੇਵਾਲ ਸਾਹਿਬ, ਮੇਰਾ ਖਿਆਲ ਕਿਉਂਕਿ ਡਿਪਟੀ ਸੀਐਮ ਬਾਰੇ ਤਾਂ ਨਵਜੋਤ ਸਿੰਘ ਸਿੱਧੂ ਪਹਿਲਾਂ ਹੀ ਬਿਆਨ ਦੇ ਚੁੱਕੇ ਨੇ, ਮੀਡੀਆ ਅੱਗੇ ਬੋਲ ਚੁੱਕੇ ਨੇ ਕਿ ਉਹ ਡਿਪਟੀ ਸੀਐਮ ਦਾ ਅਹੁਦਾ ਉਹਨਾਂ ਨੇ ਨਹੀਂ ਲੈਣਾ। ਸ਼ਾਇਦ ਉਹਦਾ ਇੱਕ ਕਾਰਨ ਇਹ ਵੀ ਹੋ ਸਕਦਾ ਜੇ ਆਪਾਂ ਦੇਖੀਏ ਕਿ ਹੁਣ ਸਰਕਾਰ ਦੇ ਵਿੱਚ ਕੁਝ ਮਹੀਨੇ ਹੀ ਬਾਕੀ ਬਚੇ ਹੈ ਕਿ ਨਵੇਂ ਅਸੈਂਬਲੀ ਦੀਆਂ ਚੋਣਾਂ ਆ ਜਾਂਦੀਆਂ ਨੇ ਔਰ ਚੋਣਾਂ ਤੋਂ ਮਹੀਨਾ ਦੋ ਮਹੀਨੇ ਪਹਿਲਾਂ ਵੈਸੇ ਹੀ ਇਲੈਕਸ਼ਨ ਕੋਡ ਲੱਗ ਜਾਣਾ। ਸੋ ਇਸ ਕਰਕੇ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਅੱਖ ਹੈ ਨਿਗਾਹ ਉਹ ਇਹੀ ਹੈ ਕਿ ਉਹਨਾਂ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਦੀ ਕੁਰਸੀ ਮਿਲਣੀ ਚਾਹੀਦੀ ਹੈ। ਸੋ ਦੂਜੀ ਗੱਲ ਇਹ ਵੀ ਹੈ ਕਿ ਜੇਕਰ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਹਾਈ ਕਮਾਂਡ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਦਿੰਦੀ ਹੈ ਤੇ ਉਸ ਤੋਂ ਬਾਅਦ 2022 ਚ ਜੇ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਸੀਐਮ ਦਾ ਚਿਹਰੇ ਵਜੋਂ ਕਾਂਗਰਸ ਹਾਈਕਮਾਂਡ ਪੇਸ਼ ਕਰਦੀ ਆ ਤਾਂ ਫਿਰ ਨਵਜੋਤ ਸਿੰਘ ਸਿੱਧੂ ਦਾ ਕੀ ਰਵੱਈਆ ਹੋਏਗਾ ਇਹ ਵੀ ਦੇਖਣ ਵਾਲੀ ਗੱਲ ਹੋਏਗੀ, ਕਿਉਂਕਿ ਮੁੜ ਤੋਂ ਜਿਹੜਾ ਵਿਵਾਦ ਹੈ ਸਿੱਧੂ ਤੇ ਕੈਪਟਨ ਵਿਚਾਲੇ ਭੱਕ ਸਕਦਾ ਉਦੋਂ ਵੀ ਜੇਕਰ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾ ਵੀ ਦਿੰਦੇ ਆ ਕਾਂਗਰਸ ਹਾਈਕਮਾਂਡ ਪੰਜਾਬ ਕਾਂਗਰਸ ਦਾ। ਜੀ,
ਅੱਛਾ, ਇਹ ਸਾਰੇ ਕਾਸ ਦੇ ਵਿੱਚ ਪ੍ਰਗਟ ਸਿੰਘ ਬਾਰੇ ਕਾਫੀ ਗੱਲਾਂ ਚੱਲੀਆਂ ਸੀ ਕਿ ਉਹ ਆਮ ਆਦਮੀ ਪਾਰਟੀ ਦੇ ਵਿੱਚ ਜਾਣ ਦੇ ਲਈ ਤਿਆਰ ਨੇ ਤੇ ਮੁੜ ਕੇ ਫੇਰ ਉਹ ਗੱਲਾਂ ਠੱਪ ਹੋ ਗਈਆਂ ਨੇ ਤੇ ਕੀ ਪ੍ਰਗਟ ਸਿੰਘ ਦਾ ਕੀ ਭਵਿੱਖ ਹੈ ਕਾਂਗਰਸ ਦੇ ਵਿੱਚ ਇਸ ਸਮੇਂ?
ਗਰੇਵਾਲ ਸਾਹਿਬ, ਇੱਕ ਮੈਂ ਹੋਰ ਵੀ ਗੱਲ ਦੱਸਣੀ ਚਾਹੁੰਦਾ ਕਿ ਪ੍ਰਗਟ ਸਿੰਘ ਦੀ ਗੱਲ ਤੇ ਆਉਣ ਤੋਂ ਪਹਿਲਾਂ ਮੈਂ ਪਟਿਆਲੇ ਜ਼ਿਲ੍ਹੇ ਦੀ ਗੱਲ ਕਰਨੀ ਚਾਹੁੰਦਾ ਕਿ ਇਹ ਗੱਲਾਂ ਸਾਹਮਣੇ ਆਈਆਂ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਜ਼ਿਲ੍ਹੇ ਦੇ ਵੀ ਕੁਝ ਵਿਧਾਇਕ ਨੇ ਜਿਹੜੇ ਕਾਂਗਰਸ ਹਾਈਕਮਾਂਡ ਦੇ ਕੋਲ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਭੁਗਤ ਕੇ ਆਏ ਨੇ, ਜਿਨ੍ਹਾਂ ਦੇ ਵਿੱਚ ਇੱਕ ਵਿਧਾਇਕ ਨੇ ਮਦਨ ਲਾਲ ਜਲਾਲਪੁਰ ਹਲਕਾ ਘਨੌਰ ਤੋਂ ਵਿਧਾਇਕ ਨੇ ਉਹ, ਔਰ ਉਹ ਪੰਜਾਬ ਦੇ ਵਿੱਚ ਤੀਜੇ ਨੰਬਰ ਦੀ ਉਹਨਾਂ ਦੀ ਲੀਡ ਸੀ 2017 ਦੇ ਵਿੱਚ, ਆਲ ਓਵਰ ਲੀਡ ਤੀਜੇ ਨੰਬਰ ਸੀ ਜੀ, ਔਰ ਰੂਰਲ ਏਰੀਏ ਚ ਉਹਨਾਂ ਦੀ ਲੀਡ ਪਹਿਲੇ ਨੰਬਰ ਦੇ ਸੀ ਪੰਜਾਬ ਚ, ਕਿਉਂਕਿ ਸਭ ਤੋਂ ਜ਼ਿਆਦਾ ਲੀਡ ਨਾਲ ਕੈਪਟਨ ਅਮਰਿੰਦਰ ਸਿੰਘ ਜਿੱਤੇ ਸੀ, ਦੂਜੇ ਨੰਬਰ ਦੀ ਲੀਡ ਨਾਲ ਨਵਜੋਤ ਸਿੰਘ ਸਿੱਧੂ ਜਿੱਤੇ ਸੀ, ਤੀਜੇ ਨੰਬਰ ਦੀ ਲੀਡ ਨਾਲ ਮਦਨ ਲਾਲ ਜਲਾਲਪੁਰ ਜਿੱਤੇ ਸੀ। ਸੋ ਮਦਨ ਲਾਲ ਜਲਾਲਪੁਰ ਹਰਿਆਣਾ ਦੇ ਹਲਕੇ ਦੇ ਘਨੌਰ ਦੇ ਦੋ BDPO ਪੈਂਦੇ ਆ, ਇੱਕ BDPO ਨੂੰ ਜਿਹੜੇ ਸੀਨੀਅਰ ਅਧਿਕਾਰੀ ਨੇ ਉੱਥੇ ਨਵਾਂ BDPO ਤੈਨਾਤ ਨਹੀਂ ਕਰ ਰਹੇ, ਜਿਹੜਾ ਦੂਸਰਾ BDPO ਸੀਗਾ ਉਹਨੂੰ ਵੀ ਉੱਥੋਂ ਬਦਲ ਦਿੱਤਾ ਗਿਆ। ਸੋ ਉੱਥੋਂ ਘਨੌਰ ਦੀਆਂ ਕੱਲ 80-90 ਪੰਚਾਇਤਾਂ ਨੇ ਧਰਨਾ ਦਿੱਤਾ, ਰੋਡ ਜਾਮ ਕੀਤੀ ਕਾਂਗਰਸ ਸਰਕਾਰ ਦੇ ਖਿਲਾਫ ਹੀ ਕਿ ਸਾਨੂੰ ਇੱਥੇ ਜਿਹੜਾ BDPO ਚਾਹੀਦਾ ਹੈ, FCR ਇੱਥੇ BDPO ਦੀ ਤੈਨਾਤੀ ਕਿਉਂ ਨਹੀਂ ਕਰ ਰਹੇ। ਸੋ ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਕਿਤੇ ਨਾ ਕਿਤੇ ਜਿਹੜੇ ਜਿਹੜੇ ਉਹਨਾਂ ਦੇ ਖਿਲਾਫ ਭੁਗਤ ਕੇ ਆਏ ਨੇ ਉਹਨਾਂ ਦੇ ਖਿਲਾਫ ਜਿਹੜਾ ਸਿਕੰਜਾ ਆਪਣੇ ਤਰੀਕੇ ਅਫਸਰਸ਼ਾਹੀ ਦੇ ਤਰੀਕੇ ਵੀ ਕੱਸ ਰਹੇ ਆ, ਉਹਨਾਂ ਨੂੰ ਵੀ ਪਰੇਸ਼ਾਨ ਕਰਨਾ ਜਿਹੜਾ ਸ਼ੁਰੂ ਕਰ ਦਿੱਤਾ ਗਿਆ। ਜੀ
ਜੀ ਹਾਂ,
ਔਰ ਜਿਹੜੀ ਪ੍ਰਗਟ ਸਿੰਘ ਦੀ ਗੱਲ ਤੇ ਮੈਂ ਆਉਣਾ ਕਿ ਪ੍ਰਗਟ ਸਿੰਘ ਆਮ ਆਦਮੀ ਪਾਰਟੀ ਚ ਬਿਲਕੁਲ ਜਾ ਸਕਦੇ ਸੀ, ਪਰ ਆਮ ਆਦਮੀ ਪਾਰਟੀ ਚ ਪ੍ਰਗਟ ਸਿੰਘ ਮੇਰਾ ਖਿਆਲ ਹੈ ਨਵਜੋਤ ਸਿੰਘ ਸਿੱਧੂ ਜੇਕਰ ਆਮ ਆਦਮੀ ਪਾਰਟੀ ਜਾਂਦੇ ਨੇ ਤਾਂ ਪ੍ਰਗਟ ਸਿੰਘ ਨਾਲ ਜਾਣਗੇ, ਜੇਕਰ ਨਵਜੋਤ ਸਿੰਘ ਸਿੱਧੂ ਕਾਂਗਰਸ ਚ ਰਹਿੰਦੇ ਨੇ ਉਹਨਾਂ ਨੂੰ ਕੋਈ ਵੱਡਾ ਅਹੁਦਾ ਮਿਲਦਾ ਹੈ ਤਾਂ ਪ੍ਰਗਟ ਸਿੰਘ ਵੀ ਨਵਜੋਤ ਸਿੰਘ ਸਿੱਧੂ ਹੋਰਾਂ ਨਾਲ ਕਾਂਗਰਸ ਚ ਬਣੇ ਰਹਿਣਗੇ। ਜੀ,
ਸੋ ਕੀ ਇਹਨਾਂ ਨੂੰ ਇਹ ਸਾਰਾ ਕੁਝ ਦੇਖਦੇ ਹੋਇਆ ਗਾਂਹ ਟਿਕਟ ਮਿਲਣ ਦੀ ਉਮੀਦ ਹੈ ਕਾਂਗਰਸ ਵੱਲੋਂ ਕਿ ਨਹੀਂ?
ਗਰੇਵਾਲ ਸਾਹਿਬ, ਇਹ ਵੱਡੇ ਚਿਹਰੇ ਨੇ, ਚਾਹੇ ਉਹ ਨਵਜੋਤ ਸਿੰਘ ਸਿੱਧੂ ਹੈ, ਚਾਹੇ ਪ੍ਰਗਟ ਸਿੰਘ ਹੈ, ਚਾਹੇ ਪ੍ਰਗਟ ਸਿੰਘ ਹੋਰਾਂ ਨੂੰ ਮੰਤਰੀ ਨਹੀਂ ਬਣਾਇਆ ਗਿਆ, ਪਰ ਪ੍ਰਗਟ ਸਿੰਘ ਹੋਰਾਂ ਦਾ ਨਾਮ ਹੈ, ਉਹਨਾਂ ਤੇ ਕੋਈ ਵੀ ਭ੍ਰਿਸ਼ਟਾਚਾਰ ਦਾ ਦੋਸ਼ ਨਹੀਂ ਹੈ। ਸੋ ਉਹ ਲਗਾਤਾਰ ਉੱਥੋਂ ਜਿੱਤਦੇ ਆ ਰਹੇ ਨੇ, ਉਹਨਾਂ ਦੀ ਟਿਕਟ ਕੱਟਣਾ ਐਡਾ ਸੰਭਵ ਨਹੀਂ। ਹਾਂ ਇਹ ਹੈ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਪਾਵਰਫੁਲ ਰਹਿੰਦੇ ਨੇ ਤਾਂ ਉਹ ਉਹਨਾਂ ਵਿਧਾਇਕਾਂ ਦੇ ਖਿਲਾਫ ਜ਼ੋਰ ਜ਼ਰੂਰ ਲਾਣਗੇ ਕਿ ਟਿਕਟ ਨਾ ਮਿਲ ਸਕੇ, ਜਿਹੜੇ ਜਿਹੜੇ ਵਿਧਾਇਕ ਉਹਨਾਂ ਦੇ ਖਿਲਾਫ ਭੁਗਤ ਕੇ ਆਏ ਨੇ ਕਾਂਗਰਸ ਹਾਈਕਮਾਂਡ ਦੇ ਕੋਲ। ਜੀ
ਥੈਂਕ ਯੂ ਸੋ ਮੱਚ ਤਰਿੰਦਰ ਜੀ, ਧੰਨਵਾਦ, ਹੈਵ ਅ ਨਾਈਸ ਵੀਕਐਂਡ, ਸੋਮਵਾਰ ਨੂੰ ਮੁਲਾਕਾਤ ਹੋਵੇਗੀ। ਨੋ
ਸ਼ੁਕਰੀਆ ਗਰੇਵਾਲ ਸਾਹਿਬ, ਇੱਕ ਸਾਰਿਆਂ ਨੂੰ
ਮੁੜ ਤਰਿੰਦਰ ਵੀਕਐਂਡ ਨਹੀਂ ਹੈਗਾ, ਕੱਲ ਨੂੰ ਸ਼ੁੱਕਰਵਾਰ ਹੈ, ਮੈਂ ਛੁੱਟੀ ਕਰਕੇ ਅੱਜ ਵੀਕਐਂਡ ਮੰਨ ਗਿਆ ਸੀਗਾ, ਨਹੀਂ ਨਹੀਂ
ਚਲੋ। ਮੈਂ ਮੇਰੀ ਸਾਰਿਆਂ ਨੂੰ ਅਪੀਲ ਹੈ ਜਿਹੜੇ ਰੇਡੀਓ ਖਬਰਸਾਰ ਸੁਣ ਰਹੇ ਹੈ ਕਿ ਜੇਕਰ ਸਾਡਾ ਅੱਜ ਕੈਨੇਡੀਅਨ ਡੇਲੀ ਪੰਜਾਬੀ ਪੋਸਟ ਹੈ ਜਿਹੜਾ ਕੈਨੇਡੀਅਨ ਪੰਜਾਬੀ ਪੋਸਟ, ਉਹ ਈ ਪੇਪਰ ਤੇ ਆ ਰਿਹਾ, ਸੋ ਉਹਨੂੰ ਹੋਰ ਸਹਿਯੋਗ ਦੇਣ ਲਈ ਤੁਸੀਂ ਸਾਰੇ ਜਣੇ ਉਹਨੂੰ ਉਹਦੇ ਪੇਜ ਨੂੰ ਲਾਈਕ ਕਰੋ, ਉਹਦਾ ਫੇਸਬੁੱਕ ਪੇਜ ਵੀ ਹੈ, ਔਰ ਉਹਨੂੰ ਈ ਪੇਪਰ ਨੂੰ ਵੀ ਸਬਸਕ੍ਰਾਈਬ ਕਰੋ ਔਰ ਉਹਨੂੰ ਵੱਧ ਤੋਂ ਵੱਧ ਪੜ੍ਹੋ ਤੇ ਦੂਜਿਆਂ ਨੂੰ ਪੜ੍ਹਾਓ, ਔਰ ਉਹਦੇ ਵਿੱਚ ਜੇ ਕੁਛ ਤਬਦੀਲੀਆਂ ਚਾਹੁੰਦੇ ਹੋ ਤਾਂ ਉਹ ਵੀ ਸਾਨੂੰ ਜ਼ਰੂਰ ਤੁਸੀਂ ਆਪਣੇ ਸੁਝਾਅ ਦਿਓ ਕਿ ਅਸੀਂ ਸਮੇਂ ਦੇ ਹਾਣੀ ਹੋਣ ਲਈ ਜਾਂ ਸਮੇਂ ਤੋਂ ਅਡਵਾਂਸ ਚੱਲਣ ਲਈ ਹੋਰ ਅਖਬਾਰਾਂ ਦੇ ਮੁਕਾਬਲੇ ਕੀ ਕੀ ਸੁਧਾਰ ਕਰ ਸਕਦੇ ਹਾਂ। ਸੋ ਤੁਹਾਡੇ ਸਾਰਿਆਂ ਦੇ ਜਿਹੜੇ ਸੁਝਾਅ ਨੇ ਉਹ ਸਾਡੇ ਲਈ ਬਹੁਤ ਕੀਮਤੀ ਹੋਣਗੇ।
ਪ੍ਰੋਗਰਾਮ ਖਬਰ ਸਰ ਸਵੇਰ 8 ਵਜੇ ਤੋਂ ਲੈ ਕੇ 10 ਵਜੇ ਤੱਕ, ਤੇ ਹੁਣ ਕਮਰਸ਼ੀਅਲ ਲੈਂਦੇ ਹਾਂ, ਉਸ ਤੋਂ ਬਾਅਦ ਰਾਈਟ ਵੇ ਸਵਰਨਜੀਤ ਮੋਗਾ ਰੈਡੀ ਹੈ ਖਬਰਾਂ ਦਾ ਬੁਲੇਟਿਨ ਲੈ ਕੇ, 9 ਵਜੇ ਤੱਕ ਉਹ ਆਪਣਾ ਖਬਰਾਂ ਦਾ ਬੁਲੇਟਿਨ ਤੁਹਾਡੇ ਨਾਲ ਸਾਂਝਾ ਕਰਨਗੇ।
ਕਰੋ ਇੱਕ ਲੋਕੇਸ਼ਨ ਫਿਰ ਕਦੇ ਦੂਜੀ ਲੋਕੇਸ਼ਨ, ਹਰ ਪਾਸੇ ਧਿਆਨ ਰੱਖਣਾ ਪੈਂਦਾ,
ਘਰ ਦਫ਼ਤਰ ਦੀ ਚਿੰਤਾ ਮਕਾਓ, ਟੈਕ ਸਪਿਰਿਟ ਤੋਂ HD ਸਿਕਿਉਰਿਟੀ ਕੈਮਰਾ ਤੇ ਵੀਡੀਓ ਡੋਰ ਬੈਲ ਇੰਸਟਾਲ ਕਰਵਾਓ ਵਾਜਿਬ ਕੀਮਤਾਂ ਤੇ,
ਤੁਸੀਂ ਇਹਨਾਂ ਤੋਂ ਨੈਟਵਰਕਿੰਗ ਤੇ ਹੋਮ ਥੀਏਟਰ ਵੀ ਇੰਸਟਾਲ ਕਰਵਾ ਸਕਦੇ ਹੋ।
ਬੈਸਟ ਕੰਸਲਟੇਸ਼ਨ, ਇੰਸਟਾਲੇਸ਼ਨ ਤੇ ਆਫਟਰ ਸੇਲ ਸਰਵਿਸਿਜ਼ ਲਈ ਯਾਦ ਰੱਖੋ ਇੱਕ ਹੀ ਨਾਮ, ਟੈਕ ਸਪਿਰਿਟ। ਕਾਲ ਕਰੋ 905-621-4100 ਜਾਂ 905-621-4100,
ਯੂਨਿਟ 7-8770 The Gore Road, Brampton. Visit www.techspirit.ca.
ਚਾਹਤੇ ਹੋ ਕਿਸੀ ਕੋ ਵੀ ਕੈਨੇਡਾ ਬੁਲਾਨਾ,
ਪਰ ਮੰਮੀ ਪਾਪਾ ਮੇਰੇ ਪਾਸ ਜਲਦੀ ਜਲਦੀ ਆਨਾ,
ਸਟੂਡੈਂਟ ਬਿਜ਼ਨਸ ਵੀਜ਼ਾ ਯਾ ਕੋਈ ਆਨਾ ਚਾਹੇ ਵਿਜ਼ਿਟਰ,
ਬ੍ਰਦਰ ਕੋ ਬੁਲਾਨਾ ਹੈ ਯਾ ਆਨਾ ਚਾਹੇ ਸਿਸਟਰ,
CWC ਇਮੀਗ੍ਰੇਸ਼ਨ, CWC ਇਮੀਗ੍ਰੇਸ਼ਨ,
9056704444,
670-44-44, CWC ਇਮੀਗ੍ਰੇਸ਼ਨ, ਆਪਕੋ ਆਪਕੇ ਅਪਨੋ ਸੇ ਮਿਲਾਏ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262। ਏਸ਼ੀਅਨ ਫੂਡ ਸੈਂਟਰ।
HK ਟਾਇਰ ਸੈਂਟਰ, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-296-4400 ਜਾਂ ਫਿਰ ਲੰਡਨ 647-401-8230 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
ਯਾਰ ਮੈਨੂੰ ਵੀ ਆਪਣੇ ਵਰਗੀ ਚੰਗੀ ਜਿਹੀ ਜੌਬ ਤੇ ਲਵਾ ਦੇ।
ਤਾਂ ਫਿਰ ਤੂੰ ਹੁਣੇ ਸਟੈਫਿੰਗ ਗਰੁੱਪ ਆਫ ਕੰਪਨੀਜ਼ ਨੂੰ ਕਾਲ ਕਮਾ ਦੇ।
ਜੇਕਰ ਤੁਹਾਨੂੰ ਵੀ ਹੈ ਡ੍ਰੀਮ ਜੌਬ ਦੀ ਭਾਲ ਤੇ ਉਹ ਵੀ ਵਧੀਆ ਪੈਕੇਜ ਨਾਲ, ਤਾਂ ਅੱਜ ਹੀ ਸੰਪਰਕ ਕਰੋ ਸਟੈਫਿੰਗ ਗਰੁੱਪ ਆਫ ਕੰਪਨੀਜ਼ ਨਾਲ। ਕਾਲ ਕਰੋ 844-256-7462, 844-257-7462।
ਸਟੈਫਿੰਗ ਗਰੁੱਪ ਆਫ ਕੰਪਨੀਜ਼ ਇੱਕ ਯੂਨੀਕ ਇੰਪਲਾਇਮੈਂਟ ਏਜੰਸੀ ਹੈ ਜੋ ਤੁਹਾਨੂੰ ਤੁਹਾਡੀਆਂ ਲੋੜਾਂ ਅਨੁਸਾਰ ਇੰਪਲਾਇਰ ਲੱਭ ਕੇ ਦਿੰਦੇ ਨੇ।
ਇਹ ਨਹੀਂ ਨਹੀਂ, ਇਹ ਕੰਪਨੀਜ਼ ਲਈ ਵੀ ਯੋਗ ਤੇ ਬੈਸਟ ਇੰਪਲਾਈ ਪ੍ਰੋਵਾਈਡ ਕਰਦੇ ਨੇ।
ਅੱਜ ਹੀ ਸੰਪਰਕ ਕਰੋ
ਸਟੈਫਿੰਗ ਗਰੁੱਪ ਆਫ ਕੰਪਨੀਜ਼ ਨਾਲ,
ਯੂਨਿਟ 133-2980 ਡਿਊ ਰੋਡ।
ਜਿਹੜੇ ਪ੍ਰੋਗਰਾਮ ਖਬਰ ਸਾਹਿਬ ਦੇ ਨਾਲ ਆਓ ਫਿਰ ਇਸ ਸਮੇਂ ਸਵਰਨਜੀਤ ਮੋਗਾ ਸਾਡੇ ਨਾਲ ਜੁੜ ਚੁੱਕੇ ਨੇ, ਖਬਰਾਂ ਦਾ ਬੁਲੇਟਿਨ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਸਵਰਨਜੀਤ, ਸਵਾਗਤ ਹੈ ਪ੍ਰੋਗਰਾਮ ਵਿੱਚ, ਗੋ ਅਹੈਡ ਪਲੀਜ਼।
ਜੀ ਧੰਨਵਾਦ ਗਰੇਵਾਲ ਸਾਹਿਬ, ਤੁਹਾਨੂੰ ਰੇਡੀਓ ਖਬਰਸਾਰ ਦੀ ਸਾਰੀ ਟੀਮ ਅਤੇ ਸਾਰੇ ਸਰੋਤਿਆਂ ਨੂੰ ਕੈਨੇਡਾ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ। ਅੱਜ ਦਿਨ ਵੀਰਵਾਰ ਹੈ, 1 ਜੁਲਾਈ, ਦੇਸੀ ਮਹੀਨਾ 17 ਹਾੜ ਹੈ। ਹੁਣ ਤੁਸੀਂ ਵਤਨ ਦੀ ਮਿੱਟੀ ਦੀਆਂ ਖਬਰਾਂ ਸੁਣੋ। ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ। ਯੂਰਪੀ ਯੂਨੀਅਨ ਦੇ 7 ਦੇਸ਼ਾਂ ਤੇ ਸਵਿਟਜ਼ਰਲੈਂਡ ਨੇ ਭਾਰਤ ਦੀ ਕੋਵਿਸ਼ੀਲਡ ਵੈਕਸੀਨ ਨੂੰ ਦਿੱਤੀ ਮਾਨਤਾ। ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਸਾਨਾਂ ਤੋਂ ਮੰਗੀ ਰਾਏ ਕਿ ਸੰਸਦ ਵੱਲ ਮਾਰਚ ਹੱਥ ਬੰਨ ਕੇ ਕੀਤਾ ਜਾਵੇ। ਲਾਲ ਕਿਲ੍ਹੇ ਤੇ ਕੇਸਰੀ ਨਿਸ਼ਾਨ ਲਹਿਰਾਉਣ ਵਾਲੇ ਜੁਗਰਾਜ ਸਿੰਘ ਨੂੰ ਮਿਲੀ ਜ਼ਮਾਨਤ। ਅਫਗਾਨਿਸਤਾਨ ਵਿਚ ਫਿਰ ਸਿੱਖਾਂ ਤੇ ਹੋਇਆ ਹਮਲਾ, ਬੀਬੀ ਜਗੀਰ ਕੌਰ ਨੇ ਕੀਤੀ ਸਖ਼ਤ ਨਿਖੇਧੀ। ਕਸ਼ਮੀਰ ਵਿਚ ਜਬਰੀ ਮੁਸਲਿਮ ਨਾਲ ਵਿਆਹੀ ਮਨਮੀਤ ਕੌਰ ਨੇ ਹੁਣ ਸਿੱਖ ਨੌਜਵਾਨ ਨਾਲ ਵਿਆਹ ਕਰਵਾਇਆ। ਨਵਜੋਤ ਸਿੱਧੂ ਦੀ ਹਾਈਕਮਾਂਡ ਨਾਲ ਮੁਲਾਕਾਤ ਹੁੰਦੇ ਹੀ ਕੈਪਟਨ ਨੇ ਸ਼ੁਰੂ ਕੀਤੀ ਲੰਚ ਡਿਪਲੋਮੈਸੀ। ਪੰਜਾਬ ਵਿਚ ਬਿਜਲੀ ਕੱਟਾਂ ਨੇ ਮਚਾਈ ਹਾਹਾਕਾਰ। ਅਗਲੇ 3 ਦਿਨ ਸਰਕਾਰੀ ਦਫ਼ਤਰਾਂ ਵਿਚ ਏਸੀ ਬੰਦ ਕਰਨ ਦੇ ਹੁਕਮ। ਸਨਅਤਾਂ ਵੀ 2 ਦਿਨ ਬੰਦ ਰਹਿਣਗੀਆਂ। ਹੁਣ ਇਨ੍ਹਾਂ ਖ਼ਬਰਾਂ ਦੀ ਤਫਸੀਲ ਤੇ ਕੁਝ ਹੋਰ ਖ਼ਬਰਾਂ। ਭਾਰਤ ਦੇ ਲੋਕਾਂ ਲਈ ਯੂਰਪ ਜਾਣ ਵਿਚ ਸਭ ਤੋਂ ਵੱਡੀ ਰੁਕਾਵਟ ਹੁਣ ਦੂਰ ਹੋ ਗਈ ਹੈ। ਯੂਰਪੀ ਯੂਨੀਅਨ ਦੇ 7 ਦੇਸ਼ਾਂ ਆਸਟਰੀਆ, ਜਰਮਨੀ, ਯੂਨਾਨ, ਸਲੋਵੇਨੀਆ, ਆਇਰਲੈਂਡ, ਆਈਲੈਂਡ ਅਤੇ ਸਪੇਨ ਦੇ ਨਾਲ ਸਵਿਟਜ਼ਰਲੈਂਡ ਨੇ ਭਾਰਤ ਦੀ ਕੋਵਿਸ਼ੀਲਡ ਵੈਕਸੀਨ ਨੂੰ ਮਾਨਤਾ ਦੇ ਦਿੱਤੀ ਹੈ। ਯੂਰਪ ਜਾਣ ਲਈ ਇਹ ਪ੍ਰਵਾਨਗੀ ਬਹੁਤ ਜ਼ਰੂਰੀ ਸੀ। ਇਸ ਸਮੇਂ ਕਿਸੇ ਵੀ ਦੇਸ਼ ਦੀ ਯਾਤਰਾ ਲਈ ਵੈਕਸੀਨ ਪਾਸਪੋਰਟ ਦੀ ਜ਼ਰੂਰਤ ਹੈ। ਯੂਰਪੀ ਯੂਨੀਅਨ ਵੱਲੋਂ ਭਾਰਤੀ ਟੀਕਾ ਕੋਵਿਸ਼ੀਲਡ ਨਾ ਮਨਜ਼ੂਰ ਕਰ ਦਿੱਤਾ ਗਿਆ ਸੀ, ਜਿਸ ਕਾਰਨ ਜਿਨ੍ਹਾਂ ਨੂੰ ਇਹ ਟੀਕਾ ਲਗਾਇਆ ਗਿਆ ਸੀ ਉਨ੍ਹਾਂ ਨੂੰ ਇਨ੍ਹਾਂ ਦੇਸ਼ਾਂ ਵਿਚ ਜਾਣ ਲਈ ਮਨਜ਼ੂਰੀ ਨਹੀਂ ਮਿਲ ਰਹੀ ਸੀ। ਭਾਰਤ ਸਰਕਾਰ ਨੇ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ। ਯੂਰਪੀ ਯੂਨੀਅਨ ਦੇ ਸਟੈਂਡ ਤੋਂ ਨਾਰਾਜ਼ ਭਾਰਤ ਨੇ ਚੇਤਾਵਨੀ ਦਿੱਤੀ ਕਿ ਬਦਲੇ ਵਿਚ ਯੂਰਪ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਲਈ 14 ਦਿਨਾਂ ਦਾ ਕੁਆਰੰਟੀਨ ਲਾਜ਼ਮੀ ਬਣਾ ਦਿੱਤਾ ਜਾਵੇਗਾ ਜੋ ਭਾਰਤੀ ਟੀਕਿਆਂ ਨੂੰ ਮਾਨਤਾ ਨਹੀਂ ਦਿੰਦੇ। ਜ਼ਿਕਰਯੋਗ ਹੈ ਕਿ ਸ਼ੁਰੂਆਤ ਵਿਚ ਯੂਰੋਪੀਅਨ ਮੈਡੀਸਨ ਏਜੰਸੀ EMA ਨੇ ਕੋਵਿਸ਼ੀਲਡ ਵੈਕਸੀਨ ਨੂੰ ਮਨਜ਼ੂਰੀ ਨਾ ਦੇਣ ਦਾ ਕਾਰਨ ਦੱਸਦੇ ਹੋਏ ਕਿਹਾ ਸੀ ਕਿ ਇਸ ਟੀਕੇ ਕੋਲ ਇਸ ਵੇਲੇ ਯੂਰੋਪੀਅਨ ਯੂਨੀਅਨ ਵਿਚ ਮਾਰਕੀਟਿੰਗ ਦਾ ਅਧਿਕਾਰ ਨਹੀਂ ਹੈ। ਇਹ ਕਿਹਾ ਜਾਂਦਾ ਹੈ ਕਿ ਨਿਰਮਾਣ ਵਿਚ ਥੋੜੇ ਜਿਹੇ ਫਰਕ ਕਾਰਨ ਤਿਆਰ ਉਤਪਾਦ ਵਿਚ ਮਹੱਤਵਪੂਰਨ ਅੰਤਰ ਆ ਸਕਦਾ ਹੈ। ਇਕ ਦਿਨ ਵਿਚ ਭਾਰਤ ਵਿਚ COVID-19 ਦੇ 48,786 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 3,04,634 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਦੇ ਅਨੁਸਾਰ ਵਾਇਰਸ ਕਾਰਨ 1,005 ਹੋਰ ਲੋਕਾਂ ਦੀ ਮੌਤ ਹੋਣ ਤੋਂ ਬਾਅਦ ਦੇਸ਼ ਵਿਚ ਮਰਨ ਵਾਲੇ ਦੀ ਗਿਣਤੀ ਵੱਧ ਕੇ 3,99,469 ਹੋ ਗਈ ਹੈ। ਕੋਰੋਨਾ ਕਾਰਨ ਪੰਜਾਬ ਦੇ ਵਿਚ ਵੀ ਹੁਣ ਤੱਕ 16,052 ਜਾਨਾਂ ਜਾ ਚੁੱਕੀਆਂ ਨੇ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਤੇ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਗੁਰਨਾਮ ਸਿੰਘ ਚੜੂਨੀ ਨੇ ਕਿਸਾਨਾਂ ਤੋਂ ਸੰਸਦ ਮਾਰਚ ਬਾਰੇ ਰਾਏ ਦੇਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਇਹ ਪੈਦਲ ਮਾਰਚ ਸੰਸਦ ਦੇ ਸ਼ੁਰੂ ਹੋਣ ਵਾਲੇ ਸੈਸ਼ਨ ਦੌਰਾਨ ਕੱਢਣ ਦੀ ਯੋਜਨਾ ਹੈ। ਮੋਰਚੇ ਦੇ ਆਗੂਆਂ ਨੂੰ ਮਾਰਚ ਹਿੰਸਕ ਹੋਣ ਦਾ ਖਦਸ਼ਾ ਹੈ। ਉਨ੍ਹਾਂ ਦੱਸਿਆ ਕਿ ਇਸ ਮਾਰਚ ਵਿਚ ਕਿਸਾਨ ਹੱਥ ਬੰਨ ਕੇ ਸ਼ਾਮਲ ਹੋ ਸਕਦੇ ਨੇ। ਉਨ੍ਹਾਂ ਕਿਹਾ ਕਿ ਪੁਲਿਸ ਜਿਹੋ ਜਿਹਾ ਮਰਜ਼ੀ ਵਰਤਾਅ ਕਿਸਾਨਾਂ ਦੇ ਨਾਲ ਕਰੇ ਪਰ ਕਿਸਾਨ ਅੱਗੋਂ ਕੋਈ ਕਾਰਵਾਈ ਨਹੀਂ ਕਰਨਗੇ। ਸ੍ਰੀ ਚੜੂਨੀ ਨੇ ਕਿਹਾ ਕਿ ਬਹੁਤੇ ਲੋਕ ਹੁਣ ਅਗਲੇ ਪ੍ਰੋਗਰਾਮ ਦੀ ਉਡੀਕ ਕਰ ਰਹੇ ਨੇ, ਇਸ ਲਈ ਇਹ ਰਾਏ ਇਕੱਠੀ ਕਰਕੇ ਮੋਰਚੇ ਦੇ ਆਗੂਆਂ ਨੂੰ ਦੇ ਦਿੱਤੀ ਜਾਵੇਗੀ ਤੇ ਰਾਏ ਮੰਨਣਾ ਜਾਂ ਨਾ ਮੰਨਣਾ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੀ ਮਰਜ਼ੀ ਹੋਵੇਗੀ। ਲਾਲ ਕਿਲ੍ਹੇ ਤੇ 26 ਜਨਵਰੀ ਨੂੰ ਕੇਸਰੀ ਨਿਸ਼ਾਨ ਲਹਿਰਾਉਣ ਵਾਲੇ ਨੌਜਵਾਨ ਜੁਗਰਾਜ ਸਿੰਘ ਨੂੰ ਜ਼ਮਾਨਤ ਮਿਲ ਗਈ ਹੈ। ਦਿੱਲੀ ਦੀ ਅਦਾਲਤ ਵੱਲੋਂ ਗਾਹੋਂ ਜ਼ਮਾਨਤ ਮਨਜ਼ੂਰ ਹੋਣ ਦੀ ਸੂਚਨਾ ਮਿਲੀ ਹੈ। ਅਦਾਲਤ ਵੱਲੋਂ 20 ਜੁਲਾਈ ਤੱਕ ਦੀ ਜ਼ਮਾਨਤ ਮਨਜ਼ੂਰ ਕੀਤੀ ਗਈ ਹੈ। ਜੁਗਰਾਜ ਸਿੰਘ ਕੇਸ ਦਰਜ ਹੋਣ ਮਗਰੋਂ ਫਰਾਰ ਸੀ। ਪਿਛਲੇ ਦਿਨ ਹੀ ਪੁਲਿਸ ਨੇ ਉਸਨੂੰ ਗ੍ਰਿਫ਼ਤਾਰ ਕੀਤਾ ਸੀ। ਦਿੱਲੀ ਪੁਲਿਸ ਨੇ ਉਸਦੇ ਸਿਰ 1,00,000 ਦਾ ਇਨਾਮ ਰੱਖਿਆ ਸੀ। ਉਧਰ ਦਿੱਲੀ ਦੀ ਅਦਾਲਤ ਨੇ ਗਣਤੰਤਰ ਦਿਵਸ ਤੇ ਕਿਸਾਨਾਂ ਦੀ ਰੋਸ ਰੈਲੀ ਦੌਰਾਨ ਲਾਲ ਕਿਲ੍ਹਾ ਹਿੰਸਾ ਤੇ ਭੰਨ ਤੋੜ ਦੇ ਮਾਮਲੇ ਵਿਚ 26 ਸਾਲਾ ਬੂਟਾ ਸਿੰਘ ਨੂੰ 5 ਦਿਨਾਂ ਦੀ ਪੁਲਿਸ ਹਿਰਾਸਤ ਦੇ ਵਿਚ ਭੇਜ ਦਿੱਤਾ ਹੈ। ਬੂਟਾ ਸਿੰਘ, ਜਿਸ ਨੇ ਕਥਿਤ ਤੌਰ ਤੇ ਕਿਸਾਨ ਅੰਦੋਲਨ ਦੇ ਵਿਚ ਸਰਗਰਮ ਭੂਮਿਕਾ ਨਿਭਾਈ ਸੀ, ਨੂੰ ਬੁੱਧਵਾਰ ਨੂੰ ਪੰਜਾਬ ਦੇ ਤਰਨ ਤਾਰਨ ਖੇਤਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸਦੇ ਸਿਰ ਤੇ 50,000 ਰੁਪਏ ਦਾ ਇਨਾਮ ਸੀ ਅਤੇ 5 ਮਹੀਨਿਆਂ ਤੋਂ ਫਰਾਰ ਸੀ। ਅਫਗਾਨਿਸਤਾਨ ਵਿਚ ਇਕ ਵਾਰ ਫਿਰ ਉਥੇ ਰਹਿ ਰਹੇ ਘੱਟ ਗਿਣਤੀ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਕੱਟੜਪੰਥੀਆਂ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ ਹੈ। ਇਸ ਹਮਲੇ ਵਿਚ 12 ਦੇ ਲਗਭਗ ਸਿੱਖ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਅਫਗਾਨਿਸਤਾਨ ਦੇ ਜਲਾਲਾਬਾਦ ਸ਼ਹਿਰ ਦੀ ਮਾਰਕੀਟ ਵਿਚ ਕੀਤੇ ਗਏ ਇਸ ਗ੍ਰਨੇਡ ਹਮਲੇ ਦੀ ਦੁਨੀਆਂ ਭਰ ਦੀਆਂ ਸਿੱਖ ਜਥੇਬੰਦੀਆਂ ਅਤੇ ਅਫਗਾਨ ਹਿੰਦੂ ਸਿੱਖ ਭਾਈਚਾਰੇ ਨੇ ਸਖ਼ਤ ਨਿੰਦਾ ਕੀਤੀ ਹੈ। ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਅਫਗਾਨਿਸਤਾਨ ਵਿਚ ਜਲਾਲਾਬਾਦ ਸ਼ਹਿਰ ਵਿਚ ਵਸਦੇ ਘੱਟ ਗਿਣਤੀ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਗ੍ਰਨੇਡ ਹਮਲੇ ਦੀ ਨਿਖੇਧੀ ਕਰਦਿਆਂ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਅਫਗਾਨਿਸਤਾਨ ਦੀ ਸਰਕਾਰ ਨਾਲ ਗੱਲਬਾਤ ਕਰਕੇ ਉਥੋਂ ਦੇ ਸਿੱਖਾਂ ਦੀ ਜਾਨ ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਏ। ਦਫ਼ਤਰ ਤੋਂ ਜਾਰੀ ਬਿਆਨ ਵਿਚ ਉਨ੍ਹਾਂ ਕਿਹਾ ਕਿ ਅਜਿਹੇ ਹਮਲੇ ਕਰਕੇ ਕੁਝ ਤਾਕਤਾਂ ਸਿੱਖਾਂ ਨੂੰ ਡਰਾਉਣ ਦਾ ਯਤਨ ਕਰ ਰਹੀਆਂ ਨੇ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਅਫਗਾਨਿਸਤਾਨ ਵਿਚ ਸਿੱਖ ਆਗੂਆਂ ਦੇ ਸਮੂਹ ਨੂੰ ਨਿਸ਼ਾਨਾ ਬਣਾ ਕੇ ਉਥੋਂ ਦੇ ਸਿੱਖ ਭਾਈਚਾਰੇ ਦੇ ਕਈ ਸਿਰ ਕੱਢ ਆਗੂ ਮਾਰ ਦਿੱਤੇ ਗਏ ਸਨ ਅਤੇ ਕਾਬੁਲ ਦੇ ਗੁਰਦੁਆਰਾ ਸਾਹਿਬ ਤੇ ਵੀ ਹਮਲਾ ਕੀਤਾ ਗਿਆ ਸੀ ਜਿਸ ਵਿੱਚ ਕਈ ਸਿੱਖਾਂ ਨੇ ਜਾਨ ਗੁਆਈ ਸੀ। ਉਹਨਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਦੁਨੀਆਂ ਭਰ ਦੇ ਦੇਸ਼ਾਂ ਵਿੱਚ ਸਿੱਖਾਂ ਦੀ ਜਾਨ ਮਾਲ ਦੀ ਸੁਰੱਖਿਆ ਲਾਜ਼ਮੀ ਬਣਾਉਣ ਲਈ ਸਰਕਾਰਾਂ ਨਾਲ ਗੱਲਬਾਤ ਕਰੇ। ਕਸ਼ਮੀਰ ਦੀ 18 ਸਾਲਾ ਮਨਮੀਤ ਕੌਰ ਨੇ ਹੁਣ ਸ੍ਰੀਨਗਰ ਵਿੱਚ ਇੱਕ ਸਿੱਖ ਨੌਜਵਾਨ ਸੁਖਪ੍ਰੀਤ ਸਿੰਘ ਨਾਲ ਵਿਆਹ ਕਰਵਾ ਲਿਆ ਹੈ। ਪਹਿਲਾਂ ਅਜਿਹੀਆਂ ਖਬਰਾਂ ਆਈਆਂ ਸਨ ਕਿ ਬੀਤੇ ਜੂਨ ਮਹੀਨੇ ਦੇ ਆਰੰਭ ਵਿੱਚ ਮਨਮੀਤ ਕੌਰ ਜਬਰੀ ਧਰਮ ਪਰਿਵਰਤਨ ਕਰਵਾ ਕੇ ਉਸਦਾ ਵਿਆਹ ਇੱਕ ਮੁਸਲਿਮ ਲੜਕੇ ਨਾਲ ਕਰਵਾ ਦਿੱਤਾ ਗਿਆ ਸੀ। ਬਾਅਦ ਵਿੱਚ ਜਦੋਂ ਪੂਰੀ ਦੁਨੀਆਂ ਵਿੱਚ ਇਸ ਮੁੱਦੇ ਨੂੰ ਲੈ ਕੇ ਹੰਗਾਮਾ ਖੜਾ ਹੋ ਗਿਆ ਤਾਂ ਪ੍ਰਸ਼ਾਸਨ ਨੇ ਮਨਮੀਤ ਕੌਰ ਨੂੰ ਉਸਦੇ ਪਰਿਵਾਰ ਕੋਲ ਵਾਪਸ ਭੇਜ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਮਨਮੀਤ ਕੌਰ ਤੇ ਸੁਖਪ੍ਰੀਤ ਸਿੰਘ ਦਾ ਵਿਆਹ ਮੰਗਲਵਾਰ ਨੂੰ ਪੁਲਵਾਮਾ ਦੇ ਗੁਰਦੁਆਰਾ ਸਾਹਿਬ ਪੂਰਨ ਗੁਰਮਰਿਆਦਾ ਮੁਤਾਬਕ ਸੰਪੰਨ ਹੋਇਆ ਹੈ। ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਅਨੁਸਾਰ ਵਿਆਹ ਦੇ ਤੁਰੰਤ ਬਾਅਦ ਨਵੀਂ ਵਿਆਹੀ ਜੋੜੀ ਤੇ ਉਹਨਾਂ ਦਾ ਪਰਿਵਾਰ ਨਵੀਂ ਦਿੱਲੀ ਲਈ ਰਵਾਨਾ ਹੋ ਗਿਆ ਹੈ। ਇਸ ਤੋਂ ਪਹਿਲਾਂ ਪਰਮਜੀਤ ਸਿੰਘ ਸਰਨਾ ਤੇ ਮਨਜਿੰਦਰ ਸਿੰਘ ਸਿਰਸਾ ਜਿਹੇ ਦਿੱਲੀ ਦੇ ਸਿੱਖ ਆਗੂ ਆਪਣੇ ਜਥਿਆਂ ਸਮੇਤ ਸ੍ਰੀਨਗਰ ਪਹੁੰਚੇ ਸਨ ਤੇ ਉਹਨਾਂ ਨੇ ਜਬਰੀ ਧਰਮ ਪਰਿਵਰਤਨਾਂ ਦੇ ਵਿਆਹਾਂ ਉੱਤੇ ਡਾਢਾ ਇਤਰਾਜ਼ ਪ੍ਰਗਟਾਇਆ ਸੀ। ਮਨਜਿੰਦਰ ਸਿੰਘ ਸਿਰਸਾ ਨੇ ਹੀ ਬਾਅਦ ਵਿੱਚ ਮਨਮੀਤ ਕੌਰ ਤੇ ਸੁਖਪ੍ਰੀਤ ਸਿੰਘ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀਆਂ ਸਨ ਜਿਨ੍ਹਾਂ ਵਿੱਚ ਦੋਵੇਂ ਦਿੱਲੀ ਦੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਮੱਥਾ ਟੇਕਦੇ ਹੋਏ ਦਿਖਾਈ ਦੇ ਰਹੇ ਨੇ। ਇੱਕ ਪਾਸੇ ਜਿੱਥੇ ਨਵਜੋਤ ਸਿੰਘ ਸਿੱਧੂ ਨੇ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਕੀਤੀ ਹੈ ਉੱਥੇ ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਲੰਚ ਡਿਪਲੋਮੈਸੀ ਸ਼ੁਰੂ ਕਰ ਦਿੱਤੀ ਹੈ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਨਾਲ ਚੱਲ ਰਹੀ ਤਕਰਾਰ ਦੇ ਵਿਚਕਾਰ ਅੱਜ ਦੁਪਹਿਰ ਦੇ ਖਾਣੇ ਲਈ ਸ਼ਹਿਰੀ ਖੇਤਰਾਂ ਦੇ ਕੁਝ ਕਾਂਗਰਸੀ ਨੇਤਾਵਾਂ ਅਤੇ ਮੰਤਰੀਆਂ ਨੂੰ ਬੁਲਾਇਆ। ਇਸ ਵਿੱਚ ਸਭ ਤੋਂ ਖਾਸ ਗੱਲ ਹੈ ਕਿ ਉਹਨਾਂ ਨੇ ਕਾਂਗਰਸ ਦੇ ਨੇਤਾ ਤੇ ਸਾਬਕਾ ਮੰਤਰੀ ਅਸ਼ਵਨੀ ਸੇਖੀ ਜੋ ਅਕਾਲੀ ਦਲ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਹਸਪਤਾਲ ਦੇ ਵਿੱਚ ਦਾਖਲ ਹੋ ਗਏ ਸਨ ਨੂੰ ਵੀ ਇਸ ਦਾਵਤ ਤੇ ਬੁਲਾਇਆ ਹੈ। ਮੁੱਖ ਮੰਤਰੀ ਅਮਰਿੰਦਰ ਨੇ ਕੁਝ ਪੁਰਾਣੇ ਨੇਤਾਵਾਂ ਨੂੰ ਦੁਪਹਿਰ ਦੇ ਖਾਣੇ ਤੇ ਆਉਣ ਲਈ ਫੋਨ ਵੀ ਕੀਤੇ ਨੇ। ਪਰ ਹੈਰਾਨੀ ਦੀ ਗੱਲ ਹੈ ਕਿ ਲੰਚ ਵਿੱਚ 16 ਮੰਤਰੀਆਂ ਦੇ ਵਿੱਚੋਂ ਸਿਰਫ 6 ਮੰਤਰੀ ਸ਼ਾਮਲ ਹੋਏ। ਲੰਚ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੀ ਨਹੀਂ ਪਹੁੰਚੇ ਹਨ। ਬਿਜਲੀ ਸੰਕਟ ਮਗਰੋਂ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਕੀਤਾ ਹੈ। ਸਰਕਾਰ ਨੇ ਆਦੇਸ਼ ਜਾਰੀ ਕੀਤੇ ਨੇ ਕਿ ਸਰਕਾਰੀ ਦਫ਼ਤਰਾਂ ਵਿੱਚ ਅਗਲੇ 3 ਦਿਨ ਏਸੀ ਬੰਦ ਰੱਖੇ ਜਾਣਗੇ, ਲਾਈਟਾਂ ਵੀ ਲੋੜ ਮੁਤਾਬਕ ਹੀ ਜਗਾਈਆਂ ਜਾਣ। ਪੰਜਾਬ ਸਰਕਾਰ ਵੱਲੋਂ ਜਾਰੀ ਸਰਕੂਲਰ ਮੁਤਾਬਕ ਸਾਰੇ ਸਰਕਾਰੀ ਦਫ਼ਤਰਾਂ, ਨਿਗਮਾਂ ਤੇ ਬੋਰਡਾਂ ਵਿੱਚ ਅਗਲੇ 3 ਦਿਨ ਏਸੀ ਬੰਦ ਰੱਖੇ ਜਾਣ। ਇਸ ਤੋਂ ਇਲਾਵਾ ਜ਼ਰੂਰਤ ਨਾ ਹੋਣ ਤੇ ਲਾਈਟਾਂ ਵੀ ਬੰਦ ਰੱਖੀਆਂ ਜਾਣ। ਪੰਜਾਬ ਵਿੱਚ ਬਿਜਲੀ ਦੇ ਕੱਟਾਂ ਨੇ ਹਾਹਾਕਾਰ ਮਚਾਈ ਹੋਈ ਹੈ। ਕਿਸਾਨਾਂ ਦੇ ਨਾਲ ਨਾਲ ਸ਼ਹਿਰੀ ਲੋਕ ਵੀ ਹੁਣ ਸੜਕਾਂ ਦੇ ਉੱਪਰ ਆ ਕੇ ਕੈਪਟਨ ਸਰਕਾਰ ਖਿਲਾਫ ਡਟ ਰਹੇ ਨੇ। ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਿਰਫ 4-5 ਘੰਟੇ ਬਿਜਲੀ ਮਿਲ ਰਹੀ ਹੈ, ਜਦੋਂ ਕਿ ਘਰੇਲੂ ਬਿਜਲੀ ਸਾਰੀ ਸਾਰੀ ਰਾਤ ਨਹੀਂ ਆ ਰਹੀ ਹੈ। ਖੇਤੀਬਾੜੀ ਸੈਕਟਰ ਵਿੱਚ ਬਿਜਲੀ ਦੀ ਮੰਗ ਵਧਣ ਤੋਂ ਬਾਅਦ ਪੰਜਾਬ ਦੇ ਕਈ ਹਿੱਸਿਆਂ ਵਿੱਚ ਸਨਅਤਾਂ ਵੀ 2 ਦਿਨਾਂ ਲਈ ਬੰਦ ਕਰ ਦਿੱਤੀਆਂ ਗਈਆਂ ਨੇ। ਬਿਜਲੀ ਦੀ ਮੰਗ ਅਤੇ ਸਪਲਾਈ ਵਿੱਚ ਪਾੜੇ ਕਾਰਨ ਰਾਜ ਦੇ ਕੇਂਦਰੀ ਜ਼ੋਨ ਲੁਧਿਆਣਾ, ਮੰਡੀ, ਗੋਬਿੰਦਗੜ੍ਹ, ਖੰਨਾ, ਅਮਲੋਹ ਅਤੇ ਸਰਹਿੰਦ ਅਤੇ ਉੱਤਰ ਜ਼ੋਨ ਜਲੰਧਰ, ਫਗਵਾੜਾ ਅਤੇ ਹੁਸ਼ਿਆਰਪੁਰ ਵਿੱਚ ਸਥਿਤ ਉਦਯੋਗਾਂ ਨੂੰ ਆਪਣੀਆਂ ਯੂਨਿਟਾਂ ਨੂੰ ਬੰਦ ਕਰਨ ਲਈ ਕਹਿ ਦਿੱਤਾ ਗਿਆ ਹੈ। ਅੱਜ ਬਾਅਦ ਦੁਪਹਿਰ 2 ਵਜੇ ਤੋਂ 48 ਘੰਟਿਆਂ ਲਈ ਇਹ ਬੰਦ ਕਰ ਦਿੱਤੀਆਂ ਗਈਆਂ ਹਨ। ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਅਤੇ ਉਹਨਾਂ ਦੇ ਕਰੀਬ 2 ਦਰਜਨ ਸਾਥੀਆਂ ਨੂੰ ਅੱਜ ਉਪ ਮੰਡਲ ਜੈਟੋ ਦੇ ਪਿੰਡ ਬਰਗਾੜੀ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸ੍ਰੀ ਮਾਨ ਨੇ 1 ਜੂਨ ਨੂੰ ਪਿੰਡ ਬਰਗਾੜੀ ਵਿਖੇ ਇੱਕ ਜਨਤਕ ਇਕੱਠ ਦੌਰਾਨ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਸੀ ਕਿ ਜਾਂ ਤਾਂ ਉਹ 30 ਜੂਨ ਤੱਕ ਬਰਗਾੜੀ ਬੇਅਦਬੀ ਕਾਂਡ ਅਤੇ ਬਹਿਬਲ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰੇ, ਵਰਨਾ 1 ਜੁਲਾਈ ਤੋਂ ਮੁੜ ਬਰਗਾੜੀ ਮੋਰਚਾ ਸ਼ੁਰੂ ਕਰਨਗੇ। ਇਸੇ ਸੰਦਰਭ ਵਿੱਚ ਅੱਜ ਉਹ ਆਪਣੇ ਸਾਥੀਆਂ ਸਮੇਤ ਪੁਰਾਣੇ ਮੋਰਚੇ ਵਾਲੀ ਜਗ੍ਹਾ ਦਾਣਾ ਮੰਡੀ ਵਿੱਚ ਪਹੁੰਚੇ ਅਤੇ ਧਰਨਾ ਸ਼ੁਰੂ ਕਰ ਦਿੱਤਾ। ਅੱਜ ਬਾਅਦ ਦੁਪਹਿਰ ਪੁਲਿਸ ਨੇ ਕਾਰਵਾਈ ਕਰਦਿਆਂ ਸ੍ਰੀ ਮਾਨ ਅਤੇ ਉਹਨਾਂ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਵਿਅਕਤੀਆਂ ਵਿੱਚ ਜਸਕਰਨ ਸਿੰਘ, ਕਾਹਨ ਸਿੰਘ ਵਾਲਾ, ਮਹਿੰਦਰ ਸਿੰਘ ਸਮੇਤ ਕਈ ਸੀਨੀਅਰ ਆਗੂ ਸ਼ਾਮਲ ਹਨ। ਉਹਨਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਫਰੀਦਕੋਟ ਲਿਜਾਇਆ ਗਿਆ। ਇਸ ਖਬਰ ਦੇ ਨਾਲ ਹੀ ਅੱਜ ਦੀਆਂ ਵਤਨ ਦੀ ਮਿੱਟੀ ਦੀਆਂ ਖਬਰਾਂ ਮੁੱਕਦੀਆਂ ਨੇ। ਸਵਰਨਜੀਤ ਸਿੰਘ ਮੋਗਾ ਨੂੰ ਦਿਓ ਇਜਾਜ਼ਤ, ਰੱਬ ਰਾਖਾ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
ਪੂਰੇ ਓਨਟੇਰੀਓ ਮੇ ਲਾਖੋਂ ਲੋਗੋ ਨੇ ਆਪਣਾ COVID-19 ਟੀਕਾ ਲਗਵਾਇਆ ਹੈ। ਸਵਾਸਥ ਕੈਨੇਡਾ ਦੁਆਰਾ ਅਨੁਮੋਦਿਤ ਟੀਕੇ ਅਸਪਤਾਲੋਂ, ਡਾਕਟਰੋਂ ਕੇ ਕਾਰਿਆਲਯੋਂ, ਫਾਰਮੇਸੀਓ ਔਰ ਸਾਮੂਹਿਕ ਟੀਕਾਕਰਨ ਸਥਲੋਂ ਮੇ ਉਪਲਬਧ ਹੈ। ਆਪਣੀ ਭੂਮਿਕਾ ਨਿਭਾਏ, ਆਪਣਾ ਟੀਕਾ ਲਗਵਾਏ। ਵੈਬਸਾਈਟ ontario.ca/bookvaccine ਪਰ ਜਾਏ ਜਾਂ ਫਿਰ 300 ਭਾਸ਼ਾਓਂ ਮੇ ਸਹਾਇਤਾ ਕੇ ਲੀਏ 1-888-999-6488 ਪਰ ਕਾਲ ਕਰੇ। ਇਸਕੇ ਲੀਏ ਭੁਗਤਾਨ ਓਨਟੇਰੀਓ ਕੀ ਸਰਕਾਰ ਦੁਆਰਾ ਕੀਆ ਗਿਆ।
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नैपनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नैपनी। क्विक ट्रक ल्यूब द वन स्टॉप शॉप, 519-622-0660 या quicktrucklube.com। QTL, बिकॉज वी केयर।
Ayyo, who is the stager?
Complete home furniture and appliances, latest style, color, fabric, golden ya phir silver, modern, traditional, contemporary furniture and decor. Complete home furniture and appliances. Must see, must visit a designer's collection and affordable price.
Seeing is believing. Complete home furniture and appliances.
No cost, free advice. 547 Steeles Avenue East in Bur-